पातशाह जी, सत्संगी जनों, आप जी जथेदार संत बलबीर सिंह हुरां कोलों सिखां दे ओ महान जीवना बारे सुन रहे सो, किस तरह उन्होंने अपने कहे हुए बचन पाले, गुरु घर दी शरण लै के गुरु दा उपदेश धारण करके उन्हां दी मंजिल कित्थों तक पहुंच गई। सत्संगी जनों, एक बड़ी सुंदर कथा आउंदी है। कहिंदे ने किसे बादशाह दे लड़के शहजादे ने किसे साधु संत नूं वेख लिया। जिस तरह आप टिक के बैठे हो, अपने घर दे कम्मां नूं तलांजली दे के इत्थे आए हो, इस महीना पर आप जी ने अपने शरीर दे उत्ते प्रयोग करना है। सत्संगी जनों, इसे तरह उसने ओ साधुआं दा आश्रम देखिया जिथे सारे ही साधु एक रस दे विच बैठे हुए सन। साधुआं दा ओ लीडर, ਉਹ ਨੇਤਾ, ਉਹ ਰਹਿਬਰ ਜਿਹੜਾ ਉਹਨਾਂ ਨੂੰ ਸਿੱਖਿਆ ਦੇ ਰਿਹਾ ਸੀ, ਉਹਦੇ ਹਿਰਦੇ ਦੇ ਵਿੱਚ ਬਹੁਤ ਵੱਡਾ ਟਿਕਾਓ ਸੀ। ਐਸੀ ਸ਼ਾਂਤੀ ਵੇਖ ਕੇ ਉਸ ਬਾਦਸ਼ਾਹ ਦੇ ਲੜਕੇ ਸ਼ਹਿਜ਼ਾਦੇ ਨੇ ਉਸ ਸਾਧੂ ਦੇ ਨਾਲ ਸੰਪਰਕ ਕੀਤਾ, ਉਸ ਰਹਿਬਰ ਦੇ ਨਾਲ ਸੰਪਰਕ ਕੀਤਾ। ਆਖਣ ਲੱਗਾ, ਦੁਨੀਆਂ ਦੇ ਸਾਰੇ ਪਦਾਰਥ ਮੇਰੇ ਕੋਲ ਨੇ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਿ ਜਿਹੜੀ ਮੈਨੂੰ ਉਪਲਬਧ ਨਾ ਹੋ ਸਕੇ। ਮੈਂ ਸਭ ਕੁਝ ਖਰੀਦ ਸਕਦਾ, ਪਰ ਇੱਕ ਤੜਫ ਹੈ ਮੇਰੇ ਹਿਰਦੇ ਦੇ ਵਿੱਚ, ਇੱਕ ਭੜਕਣਾ ਹੈ ਜਿਹੜੀ ਮੁੱਕਦੀ ਨਹੀਂ। ਮੈਂ ਚਾਰੇ ਦਿਸ਼ਾਵਾਂ ਦੀ ਯਾਤਰਾ ਕਰਕੇ ਵੀ ਵੇਖ ਲਈਏ, ਪਰ ਮੇਰੀ ਉਹ ਤ੍ਰਿਸ਼ਨਾ ਜਿਹੜੀ ਹੈ ਉਹ ਮੁੱਕੀ ਨਹੀਂ। ਸਾਧੂ ਸਮਝ ਗਏ, ਆਖਣ ਲੱਗੇ, ਹੇ ਬਾਦਸ਼ਾਹ ਦੇ ਸ਼ਹਿਜ਼ਾਦੇ, ਹੇ ਰਾਜਕੁਮਾਰ, ਤੂੰ ਕੱਲ ਨੂੰ ਆਈ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ। ਇੱਕ ਗੱਲ ਸੰਸਾਰ ਦੇ ਵਿੱਚ ਬੜੀ ਪ੍ਰਚਲਿਤ ਹੈ, ਜੋ ਮਨੁੱਖ ਕਿਸੇ ਚੀਜ਼ ਦੀ ਪ੍ਰਾਪਤੀ ਕਰਨਾ ਚਾਹੇ ਉਸ ਨੂੰ ਪ੍ਰਾਪਤੀ ਹੋ ਸਕਦੀ ਹੈ। ਯਾਦ ਰੱਖਿਓ, ਮਨੁੱਖ ਨੇ ਇਹ ਤਹੱਈਆ ਕੀਤਾ ਹੋਵੇ, ਆਪਣੇ ਮਨ ਦੇ ਵਿੱਚ ਇਹ ਧਾਰਨਾ ਧਾਰੀ ਹੋਵੇ ਕਿ ਮੈਂ ਪ੍ਰਾਪਤੀ ਕਰਨੀ ਹੈ, ਤੇ ਸਤਸੰਗੀ ਜਨੋਂ, ਸੰਸਾਰ ਦਾ ਇਤਿਹਾਸ, ਦੁਨੀਆਂ ਦੇ ਵਿੱਚ ਇਹ ਗੱਲ ਵੇਖੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਕੁਛ ਪਾਉਣ ਦੇ ਵਾਸਤੇ, ਕੁਛ ਲੱਭਣ ਦੇ ਵਾਸਤੇ, ਕੁਛ ਖੋਜਣ ਦੇ ਵਾਸਤੇ ਘਰੋਂ ਤੁਰੇ ਨੇ, ਉਹਨਾਂ ਨੇ ਲੱਭ ਲਿਆ ਹੈ, ਉਹਨਾਂ ਨੇ ਖੋਜ ਲਿਆ ਹੈ। ਬੰਦਾ ਆਪਣੇ ਘਰੋਂ ਤੁਰੇ, ਮਨੁੱਖ ਆਪਣੀ ਯਾਤਰਾ ਆਰੰਭ ਕਰੇ, ਕੋਈ ਵੀ ਦੁਨੀਆਂ ਦੀ ਐਸੀ ਚੀਜ਼ ਨਹੀਂ ਜਿਹੜੀ ਉਹਨੂੰ ਪ੍ਰਾਪਤ ਨਹੀਂ ਹੋ ਸਕਦੀ। ਇਹ ਰਾਜਕੁਮਾਰ ਇਸ ਪ੍ਰਾਪਤੀ ਦੇ ਵਿੱਚ ਸੀ ਕਿ ਕਿਸੇ ਤਰ੍ਹਾਂ ਮੇਰੇ ਮਨ ਦੀ ਭੜਕਣ ਜਿਹੜੀ ਹੈ ਉਹ ਮੁੱਕ ਜਾਵੇ, ਮਨ ਦੇ ਉਬਾਲ ਜਿਹੜੇ ਨੇ ਉਹ ਖਤਮ ਹੋ ਜਾਣ, ਇਸ ਖੋਜ ਦੇ ਵਿੱਚ ਸੀ। ਭਾਈ ਗੁਰਦਾਸ ਜੀ ਦਾ ਇੱਕ ਬੜਾ ਸੁੰਦਰ ਕਵਿਤ ਹੈ, ਭਾਈ ਜੀ ਐਸੇ ਹੀ ਲੋਕਾਂ ਵਾਸਤੇ ਨੂੰ ਸੰਬੋਧਨ ਕਰਦੇ ਨੇ ਜਿਹੜੇ ਕਿਸੇ ਖੋਜ ਦੇ ਵਾਸਤੇ ਘਰੋਂ ਤੁਰੇ। ਉਹ ਕਹਿੰਦੇ ਨੇ, ਜੈਸੇ ਬ੍ਰਿਥਾਵੰਤ ਜੰਤ ਖੋਜੈ ਬੈਦ ਬੈਦ ਪ੍ਰਤ, ਜੋਲੋ ਨਾ ਮਿਟਤ ਰੋਗ ਤੋਲੋ ਬਿਲ ਲਾਤ ਹੈ। ਜਿਹੜਾ ਇੱਕ ਬਿਮਾਰ ਮਨੁੱਖ ਹੈ, ਉਹ ਬਿਮਾਰੀ ਦੀ ਹਾਲਤ ਦੇ ਵਿੱਚ ਇੱਕ ਡਾਕਟਰ ਦੇ ਕੋਲ, ਇੱਕ ਵੈਦ ਦੇ ਕੋਲ ਜਾਵੇਗਾ। ਜੇ ਉਹਦਾ ਰੋਗ ਖਤਮ ਨਾ ਹੋਇਆ, ਪੁੱਛੇ ਵੈਦ ਵੈਦ ਪ੍ਰਤ, ਉਹ ਲੋਕਾਂ ਦੇ ਕੋਲੋਂ ਪੁੱਛਦਾ ਰਹੇਗਾ ਕਿ ਕੋਈ ਹੋਰ ਡਾਕਟਰ ਹੈ ਇਸ ਰੋਗ ਦਾ, ਕੋਈ ਹੋਰ ਇਲਾਜ ਹੈ ਇਸ ਰੋਗ ਦਾ। ਯਾਦ ਰੱਖਿਓ, ਜਿਨ੍ਹਾਂ ਜਿਨ੍ਹਾਂ ਨੇ ਖੋਜ ਆਰੰਭ ਕੀਤੀ, ਐਸੇ ਰੋਗੀ ਜਿਹੜੇ ਲੱਭਦੇ ਰਹਿਣਗੇ ਕਿ ਮੇਰੇ ਰੋਗ ਦਾ ਇਲਾਜ ਲੱਭ ਜਾਵੇ, ਅੰਤ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਵੈਦ, ਇਸ ਤਰ੍ਹਾਂ ਦਾ ਹਕੀਮ, ਇਸ ਤਰ੍ਹਾਂ ਦਾ ਡਾਕਟਰ ਮਿਲ ਜਾਵੇਗਾ ਜਿਸ ਦੀ ਦਵਾਈ ਉਸ ਨੂੰ ਮਾਫਕ ਹੋ ਜਾਵੇਗੀ, ਜਿਸ ਦੀ ਦਵਾਈ ਉਸ ਦੇ ਸਰੀਰ ਨੂੰ ਲੱਗ ਜਾਵੇਗੀ ਤੇ ਉਹਦਾ ਰੋਗ ਮਿਟ ਸਕਦਾ ਹੈ। ਉਹ ਕਹਿੰਦੇ ਨੇ ਜੈਸੇ ਵੈਦ ਵੈਦ ਪ੍ਰਤ, ਜੈਸੇ ਬੋਲੇ ਵੈਦ ਵੈਦ ਪ੍ਰਤ, ਜੋ ਲੋ ਨਾ ਮਿਟਤ ਰੋਗ ਤੋ ਲੋ ਬਿਲ ਲਾਤ ਹੈ। ਜਿੰਨਾ ਚਿਰ ਰੋਗ ਨਹੀਂ ਮਿਟਦਾ, ਫਿਰ ਕਹਿੰਦੇ ਨੇ ਜੈਸੇ ਭੀਖ ਮੰਗਤ ਭਿਖਾਰੀ ਘਰ ਘਰ ਡੋਲੈ। ਭੀਖ ਮੰਗਣ ਵਾਲਾ ਉਹ ਭਿਖਾਰੀ ਜਿਹੜਾ ਘਰ ਘਰ ਦੇ ਵਿੱਚ ਜਾ ਕੇ ਅਲੱਖ ਜਗਾਉਂਦਾ ਹੈ ਕਿ ਮੈਨੂੰ ਰੋਟੀ ਮਿਲ ਜਾਵੇ। ਤੋਲੋ ਨਾ ਆਵੇ ਚੈਣ ਜੋਲੋ ਨਾ ਆਘਾਤ ਹੈ। ਜਿੰਨਾ ਚਿਰ ਉਹਨਾਂ ਚਿਰ ਉਹਨੂੰ ਚੈਣ ਨਹੀਂ ਆਉਂਦਾ, ਜਿੰਨਾ ਚਿਰ ਕਿਸੇ ਦੇ ਘਰ ਦੇ ਵਿੱਚੋਂ ਉਸ ਨੂੰ ਰੱਜਵੀਂ ਰੋਟੀ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਪ੍ਰਮਾਣ ਦਿੰਦੇ ਦਿੰਦੇ ਭਾਈ ਗੁਰਦਾਸ ਜੀ ਉਹ ਅੰਤ ਦੇ ਵਿੱਚ ਆਪਣੇ ਇੱਕ ਬਿੱਤ ਨੂੰ ਖਤਮ ਕਰਦੇ ਨੇ। ਕਹਿੰਦੇ ਨੇ ਤੈਸੇ ਖੋਜੀ ਖੋਜੈ ਅਲ ਕਮਲ ਕਮਲ ਗਤ। ਇਹ ਅੰਤਲੀ ਲਾਈਨ ਹੈ ਉਹਨਾਂ ਦੀ। ਇਸੇ ਤਰ੍ਹਾਂ ਖੋਜੀ ਖੋਜਦਾ ਹੈ, ਖੋਜੀ ਲੱਭਦਾ ਹੈ ਇਸ ਸੰਸਾਰ ਦੇ ਵਿੱਚੋਂ। ਜਿਸ ਤਰ੍ਹਾਂ ਭੌਰਾ ਫੁੱਲ ਦੇ ਫੁੱਲਾਂ ਦੇ ਉੱਤੇ ਤੁਰਿਆ ਫਿਰਦਾ, ਵੱਖਰੇ ਵੱਖਰੇ ਫੁੱਲਾਂ ਦੇ ਉੱਤੋਂ ਉਹ ਮਕਰੰਦ ਰਸ ਜਿਹੜਾ ਹੈ ਉਹ ਇਕੱਠਾ ਕਰਦਾ ਫਿਰਦਾ, ਇਸ ਤਰ੍ਹਾਂ ਭੌਰਾ ਜਿਵੇਂ ਫਿਰਦਾ ਹੈ, ਇਸ ਤਰ੍ਹਾਂ ਇੱਕ ਖੋਜੀ ਜਿਹੜਾ ਹੈ ਉਹ ਵੱਖਰੇ ਵੱਖਰੇ ਥਾਵਾਂ ਦੇ ਉੱਤੋਂ ਆਪਣੀ ਖੋਜ ਨੂੰ ਪੂਰਾ ਕਰਨ ਦੇ ਵਾਸਤੇ ਚੱਲਦਾ ਹੈ। ਜਿੰਨਾ ਚਿਰ ਉਹਦੀ ਖੋਜ ਪੂਰੀ ਨਹੀਂ ਹੋ ਜਾਂਦੀ, ਉਹਨਾਂ ਚਿਰ ਉਹਨੂੰ ਚੈਨ ਨਹੀਂ ਆਉਂਦਾ। ਮੈਂ ਇੱਕ ਗੱਲ ਹੋਰ ਕਰ ਦੇਵਾਂ, ਕਿਉਂਕਿ ਖੋਜ ਸ਼ਬਦ ਪੰਜਾਬੀ ਦੇ ਵਿੱਚ ਆਇਆ, ਪਿੰਡਾਂ 'ਚ ਰਹਿਣ ਵਾਲੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਅੱਜ ਤੋਂ ਕੁਛ ਸਮਾਂ ਪਹਿਲਾਂ ਜਦੋਂ ਕਿਸੇ ਦਾ ਡੰਗਰ ਰਾਤ ਨੂੰ ਕਿਸੇ ਨੇ ਕੱਢ ਲੈਣਾ, ਕਿਸੇ ਦਾ ਪਸ਼ੂ ਕਿਸੇ ਨੇ ਖੋਲ੍ਹ ਲੈਣਾ, ਅਤੇ ਉਹ ਸਪੈਸ਼ਲ ਬੰਦੇ ਹੁੰਦੇ ਸਨ ਪਿੰਡਾਂ ਦੇ ਵਿੱਚ ਜਿਹੜੇ ਪੈਰਾਂ ਦਾ ਨਿਸ਼ਾਨ ਵੇਖ ਲੈਂਦੇ ਸਨ ਕਿ ਆਹ ਉਸ ਪਸ਼ੂ ਦਾ ਨਿਸ਼ਾਨ ਹੈ। ਭਾਵੇਂ ਕਿੰਨੇ ਵੀ ਰਾਹ ਦੇ ਵਿੱਚ ਨਿਸ਼ਾਨ ਹੋਣ ਪਸ਼ੂਆਂ ਦੇ, ਉਸ ਪਸ਼ੂ ਦਾ ਨਿਸ਼ਾਨ ਜਿਸ ਪਸ਼ੂ ਦੇ ਨਿਸ਼ਾਨ ਦੇ ਪਿੱਛੇ ਉਹ ਨੇ ਉਹ ਵੱਖਰਾ ਕੱਢ ਲੈਂਦੇ ਸਨ, ਉਹ ਖੁਰਾ ਨੱਪਦੇ ਸਨ। ਉਸ ਤੋਂ ਇਹ ਸ਼ਬਦ ਬਣਿਆ ਹੈ ਖੋਜ, ਖੁਰਾ ਨੱਪਣ ਤੋਂ ਖੋਜ ਸ਼ਬਦ ਪੈਦਾ ਹੋਇਆ ਹੈ ਕਿ ਕਿਸੇ ਨਾ ਕਿਸੇ ਚੀਜ਼ ਦੀ ਖੋਜ ਕਰਨੀ, ਕਿਸੇ ਨਾ ਕਿਸੇ ਚੀਜ਼ ਨੂੰ ਲੱਭਣਾ। ਸਤਸੰਗੀ ਜਨੋ, ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸੰਸਾਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਵੀ ਖੋਜ ਕੀਤੀ, ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਖੋਜੀ ਖੋਜਿਆ ਅਲ ਕਮਲ ਕਮਲ ਗਤ, ਜਿਸ ਤਰ੍ਹਾਂ ਭੌਰਾ ਫਿਰਦਾ ਹੈ ਫੁੱਲਾਂ ਦੇ ਉੱਤੇ, ਜੋ ਲੋ ਨਾ ਪਰਮ ਪਦ ਸੰਪਟ ਸਮਾਧ ਹੈ। ਜਿੰਨਾ ਚਿਰ ਉਸ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਖੋਜੀ ਨੂੰ ਚੈਣ ਨਹੀਂ ਆਵੇਗਾ, ਖੋਜੀ ਭਟਕਦਾ ਰਹੇਗਾ। ਇਸ ਤਰ੍ਹਾਂ ਦਾ ਇਹ ਰਾਜਕੁਮਾਰ ਇੱਕ ਖੋਜੀ ਸੀ। ਉਸ ਸਾਧੂ ਨੇ ਆਖਿਆ ਕੱਲ ਨੂੰ ਆ ਜਾਵੀਂ, ਅੱਜ ਨਹੀਂ। ਕਹਿੰਦੇ ਕੱਲ ਨੂੰ ਪਹੁੰਚਿਆ, ਮਹਾਤਮਾ ਆਪਣੇ ਆਸ਼ਰਮ ਦੇ ਵਿੱਚ ਇੱਕ ਖੂਹ ਦੇ ਉੱਤੇ ਖੜਾ ਸੀ। ਰਾਜਕੁਮਾਰ ਜਾ ਕੇ ਖੂਹ ਦੇ ਕੋਲ ਖਲੋ ਗਿਆ। ਸਾਧੂ ਨੇ ਉਸ ਦੇ ਨਾਲ ਕੋਈ ਸਵਾਲ ਜਵਾਬ ਨਹੀਂ ਕੀਤਾ, ਉਸ ਨੂੰ ਖਲੋਣ ਦੇ ਵਾਸਤੇ ਇਸ਼ਾਰਾ ਕਰ ਦਿੱਤਾ, ਅਤੇ ਉਹ ਭਾਂਡਾ ਜਿਹੜਾ ਖੂਹ ਦੇ ਵਿੱਚ ਲੱਜ ਦੇ ਰਾਹੀਂ ਸੁੱਟਿਆ ਸੀ ਉਸ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਜਦੋਂ ਬਾਹਰ ਕੱਢਿਆ ਉਹ ਖਾਲੀ ਸੀ, ਫਿਰ ਸੁੱਟ ਦਿੱਤਾ, ਫਿਰ ਬਾਹਰ ਕੱਢਿਆ ਉਹ ਖਾਲੀ ਸੀ, ਫਿਰ ਸੁੱਟ ਦਿੱਤਾ। ਇਸ ਤਰ੍ਹਾਂ ਬਾਰ ਬਾਰ ਉਹ ਇਹ ਕਿਰਿਆ ਜਿਹੜੀ ਹੈ ਉਹ ਦੁਹਰਾਉਂਦਾ ਪਿਆ। ਜਦੋਂ ਇਹ ਕਿਰਿਆ ਦੁਹਰਾਉਂਦਾ ਪਿਆ ਤੇ ਆਖਰ ਉਹਦਾ ਸਬਰ ਟੁੱਟ ਗਿਆ ਰਾਜਕੁਮਾਰ ਦਾ ਕੋਲ ਖਲੋਤੇ ਦਾ। ਆਖਣ ਲੱਗਾ, ਮਹਾਤਮਾ ਜੀ ਤੁਸੀਂ 4 ਯੁੱਗ ਲੱਗੇ ਰਹੋ, ਇਸ ਖੂਹ ਦੇ ਵਿੱਚ ਇਹ ਡੋਲ ਸੁੱਟੋਗੇ, ਇਸ ਨੂੰ ਬਾਹਰ ਕੱਢੋਗੇ, 4 ਯੁੱਗ ਲੱਗੇ ਰਹੋ, ਪਰ ਇਹ ਡੋਲ ਭਰਨਾ ਨਹੀਂ। ਮਹਾਤਮਾ ਨੇ ਉਸ ਨੂੰ ਹੈਰਾਨੀ ਦੀ ਨਿਗਾਹ ਦੇ ਨਾਲ ਦੇਖਿਆ। ਆਖਣ ਲੱਗਾ, ਜੀ ਇਹ ਭਰ ਨਹੀਂ ਸਕਦਾ। ਕਹਿਣ ਲੱਗੇ, ਕਿਉਂ? ਆਖਣ ਲੱਗਾ, ਜੀ ਇਹਦਾ ਤਲਾ ਨਹੀਂ ਹੈਗਾ, ਇਸ ਡੋਲ ਦਾ ਤਲਾ ਨਹੀਂ, ਇਸ ਦਾ ਥੱਲਾ ਜਿਹੜਾ ਹੈ ਉਹ ਹੈ ਨਹੀਂ, ਇਸ ਕਰਕੇ ਇਹ ਭਰ ਨਹੀਂ ਸਕਦਾ। ਮਹਾਤਮਾ ਖਲੋ ਗਏ, ਕਹਿੰਦੇ ਤੇਰੇ ਕੱਲ ਵਾਲੇ ਸਵਾਲ ਦਾ ਜਵਾਬ ਮਿਲ ਗਿਆ ਹੈ। ਆਖਣ ਲੱਗਾ, ਜੀ ਮੈਨੂੰ ਸਮਝ ਨਹੀਂ ਆਈ। ਮਹਾਤਮਾ ਕਹਿਣ ਲੱਗੇ, ਜਿੱਥੋਂ ਮੈਂ ਆਪਣੀ ਕਥਾ ਆਰੰਭ ਕਰਨੀ ਹੈ, ਜਿਸ ਸ਼ਬਦ ਦੇ ਉੱਤੇ ਮੇਰੀ ਕਥਾ ਹੈ, ਉਹ ਇਹ ਸ਼ਬਦ ਹੈ। ਮਹਾਤਮਾ ਨੇ ਉਸ ਨੂੰ ਇਸ ਜੀਵਨ ਦਾ ਇਹ ਸੱਚ ਦੱਸਿਆ। ਆਖਣ ਲੱਗਾ, ਤੇਰੇ ਕੋਲ ਧਨ ਪਦਾਰਥ ਬਹੁਤ ਹੈ, ਦੁਨੀਆਂ ਦੀ ਐਸ਼ ਇਸ਼ਰਤ ਦੇ ਸਾਰੇ ਸਮਾਨ ਤੇਰੇ ਘਰ ਦੇ ਵਿੱਚ ਨੇ, ਪਰ ਯਾਦ ਰੱਖੀ ਇਹ ਰਾਜਕੁਮਾਰ, ਤੇਰੇ ਕੋਲ ਜੀਵਨ ਦਾ ਤਲਾ ਨਹੀਂ ਹੈਗਾ, ਥੱਲਾ ਨਹੀਂ ਹੈਗਾ। ਆਖਣ ਲੱਗਾ, ਉਹ ਥੱਲਾ ਕੀ ਹੈ? ਆਖਣ ਲੱਗੇ, ਉਹ ਥੱਲਾ ਹੈ ਸੰਤੋਖ ਦਾ। ਤੇਰੇ ਕੋਲ ਸੰਤੋਖ ਨਹੀਂ ਹੈਗਾ, ਤੇਰੇ ਕੋਲ ਸਿਦਕ ਨਹੀਂ ਹੈ, ਤੇਰੇ ਕੋਲ ਸਬਰ ਨਹੀਂ ਹੈ। ਇਹ ਤਿੰਨੇ ਹੀ ਸ਼ਬਦ ਵੱਖਰੇ ਵੱਖਰੇ ਸੰਦਰਭ ਦੇ ਵਿੱਚ ਵਰਤੇ ਜਾਂਦੇ ਨੇ। ਸੰਤੋਖ ਵੀ ਵਰਤਿਆ ਜਾਂਦਾ, ਸਿਦਕ ਵੀ ਵਰਤਿਆ ਜਾਂਦਾ ਤੇ ਸਬਰ ਵੀ ਵਰਤਿਆ ਜਾਂਦਾ। ਤੇਰੇ ਕੋਲ ਇਹ ਨਹੀਂ, ਤੇਰੇ ਕੋਲ ਇਹ ਨਾ ਹੋਣ ਦੇ ਕਾਰਨ ਤੂੰ ਭਾਵੇਂ ਜਿੰਨਾ ਮਰਜ਼ੀ ਭਰ ਆਪਣੇ ਡੋਲ ਨੂੰ, ਇਹ ਭਰ ਨਹੀਂ ਸਕਦਾ। ਸਤਸੰਗੀ ਜਨੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਸ ਤੁਕ ਦੇ ਨਾਲ ਮੈਂ ਆਪ ਜੀ ਦੇ ਸਾਂਝ ਪਵਾਉਣੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸਾਹਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਬਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿਹਦੇ ਕੋਲ ਸੰਤੋਖ ਨਹੀਂ, ਉਹਦੇ ਵਾਸਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਸ਼ਬਦ ਲਿਖਦੇ ਪਏ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਰੱਜ ਨਹੀਂ ਸਕਦਾ ਬੰਦਾ। ਜਿਸ ਮਨੁੱਖ ਦੇ ਕੋਲ ਸੰਤੋਖ ਨਾ ਆਇਆ, ਸਤਸੰਗੀ ਜਨੋ, ਉਹ ਮਨੁੱਖ ਰੱਜ ਨਹੀਂ ਸਕਦਾ, ਭਾਵੇਂ ਕੁਛ ਵੀ ਹੋ ਜਾਵੇ। ਸਤਿਗੁਰੂ ਪਾਤਸ਼ਾਹ ਦੇ ਬੜੇ ਸੁੰਦਰ ਸ਼ਬਦ ਨੇ ਇਸ ਬਾਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਬੜੇ ਬੜੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸੰਨਾ ਬੁੱਝੀ, ਨਹੀਂ ਬੁੱਝੀ। ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ, ਵੱਡੇ ਵੱਡੇ ਭੂਮੀਆਂ ਦੇ ਮਾਲਕ ਚਲੇ ਗਏ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸੰਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁਝੀ। ਤੇ ਕਹਿੰਦੇ ਨੇ, ਬਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਕਿਸੇ ਨੇ ਬਿਖਿਆ ਦੇ ਵਿੱਚ ਤ੍ਰਿਪਤੀ ਨਹੀਂ ਪ੍ਰਾਪਤ ਕੀਤੀ, ਸੰਤੋਖ ਨਹੀਂ ਪ੍ਰਾਪਤ ਕੀਤਾ। ਕਹਿੰਦੇ ਕਿਸ ਤਰ੍ਹਾਂ, ਜੋ ਪਾਵਕ ਈਦਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਜਿਸ ਤਰ੍ਹਾਂ ਅੱਗ ਨੂੰ ਕੋਈ ਮਨੁੱਖ ਰਜਾ ਨਹੀਂ ਸਕਦਾ, ਸੰਸਾਰ ਦਾ ਕੋਈ ਮਨੁੱਖ ਆਖੇ ਕਿ ਮੈਂ ਅੱਗ ਦੇ ਵਿੱਚ ਲੱਕੜਾਂ ਸੁੱਟ ਸੁੱਟ ਕੇ ਆਖਰ ਅੱਗ ਹਾਰ ਜਾਵੇਗੀ ਮੇਰੇ ਅੱਗੇ, ਇਸ ਤਰ੍ਹਾਂ ਕਰ ਦੇਵਾਂ, ਪਾਤਸ਼ਾਹ ਕਹਿੰਦੇ ਨਹੀਂ, ਜਿਉ ਪਾਵਕ ਈਦਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਅੱਗ ਨੇ ਰਜਣਾ ਹੀ ਨਹੀਂ, ਜਿੰਨੀਆਂ ਮਰਜ਼ੀ ਜੰਗਲਾਂ ਦੇ ਜੰਗਲ ਸਾੜ ਦੇ, ਪਰ ਅੱਗ ਕਦੀ ਵੀ ਨਹੀਂ ਆਖੇਗੀ ਕਿ ਤੂੰ ਲੱਕੜਾ ਨਾ ਪਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰੇ ਅੰਦਰ ਦੀ ਤ੍ਰਿਸ਼ਨਾ ਇਸ ਤਰ੍ਹਾਂ ਦੀ ਆ ਜਿਸ ਤਰ੍ਹਾਂ ਕਿ ਅੱਗ ਅਗਣੀ ਹੈ। ਇਹਦੇ ਵਿੱਚ ਜਿੰਨੇ ਵੀ ਤੂੰ ਇਹ ਦੁਨੀਆਂ ਦੇ ਪਦਾਰਥ ਪਾ ਰਿਹਾ, ਜਿੰਨੇ ਵੀ ਦੁਨੀਆਂ ਦੇ ਤੂੰ ਰੁਤਬੇ ਪਾ ਰਿਹਾ, ਜਿੰਨੇ ਵੀ ਦੁਨੀਆਂ ਦੀ ਇਸ ਐਸ਼ ਇਸ਼ਰਤ ਨੂੰ ਪਾ ਰਿਹਾ, ਜਾਣਦਾ ਰਹੀਂ ਇਸ ਦੇ ਨਾਲ ਇਹ ਅੱਗ ਬੁੱਝਣੀ ਨਹੀਂ। ਸਾਡੇ ਸਾਹਮਣੇ ਹੈ ਸੰਸਾਰ ਦੇ ਇਹ ਸਾਰੇ ਕੰਮ ਧੰਦੇ, ਲੋਕ ਇੱਕ ਕੰਮ ਕਰਨ ਤੋਂ ਬਾਅਦ ਦੂਜਾ ਕੰਮ ਕਰਦੇ ਨੇ। ਬਜ਼ੁਰਗ ਉਮਰ ਤੱਕ ਮਨੁੱਖਾਂ ਨੂੰ ਇਹ ਪੁੱਛ ਲਿਆ ਜਾਵੇ ਕਿ ਬਾਪੂ ਜੀ ਹੁਣ ਜਾਣਾ ਨਹੀਂ, ਹੁਣ ਸਮਾਂ ਆ ਗਿਆ, ਤੇ ਸਤਸੰਗੀ ਜਨੋ ਇਸ ਤਰ੍ਹਾਂ ਦੀ ਗੱਲ ਆਪਣੇ ਘਰਾਂ ਦੇ ਵਿੱਚ ਵੇਖੀ ਜਾਣ ਵਾਲੀ ਹੈ। ਹੁਣ ਪੋਤਰੇ ਦਾ ਵਿਆਹ ਵੇਖ ਲਈਏ, ਤੇ ਕਈ ਇਸ ਤੋਂ ਵੀ ਅੱਗੇ ਹੁੰਦੇ ਨੇ ਕਿ ਹੁਣ ਪੜਪੋਤਰੇ ਦਾ ਵਿਆਹ ਵੇਖ ਲਈਏ, ਪੜਪੋਤਰੇ ਦੇ ਮੂੰਹ ਵੇਖ ਲਈਏ। ਇਸ ਤਰ੍ਹਾਂ ਦੀ ਅੱਗ ਜਿਹੜੀ ਹੈ ਸਾਡੇ ਅੰਦਰੋਂ ਮੁੱਕਦੀ ਨਹੀਂ, ਮਨੁੱਖ ਰੱਜਦਾ ਹੀ ਨਹੀਂ ਸੰਸਾਰ ਦੇ ਵਿੱਚ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਉਂ ਈਧਣ ਜਿਉਂ ਪਾਵਕ ਈਧਣ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ, ਕਿੱਥੇ ਹੈ। ਜਿਸ ਤਰ੍ਹਾਂ ਅੱਗ ਨਹੀਂ ਰੱਜੀ, ਉਸੇ ਤਰ੍ਹਾਂ ਤੂੰ ਵੀ ਨਹੀਂ ਰੱਜਣਾ। ਦਿਨ ਦਿਨ ਕਰਤ ਭੋਜਨ ਬਹੁ ਬਿੰਜਣ, ਬਹੁਤ ਤਰ੍ਹਾਂ ਦੇ ਪਦਾਰਥ ਤੂੰ ਛਕੇ, ਬਹੁਤ ਤਰ੍ਹਾਂ ਦੇ ਪਦਾਰਥ ਤੇਰੇ ਕੋਲ ਨੇ, ਪ੍ਰਾਪਤ ਨੇ, ਪਰ ਕਹਿੰਦੇ ਇਹਨਾਂ ਦੇ ਨਾਲ, ਕਹਿੰਦੇ ਬਿਲਕੁਲ ਨਹੀਂ, ਮਿਟ ਨਹੀਂ ਸਕਦੀ, ਇਸ ਤਰ੍ਹਾਂ ਹੋ ਨਹੀਂ ਸਕਦਾ। ਸਤਸੰਗੀ ਜਨੋ, ਅਨੇਕਾਂ ਉਦਾਹਰਣਾਂ ਹਨ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੀਆਂ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਸੇ ਸਿੱਖ ਦੇ ਬਾਰੇ ਲਿਖਦੇ ਨੇ, ਉਹ ਸਿੱਖ ਜਿਹਨੇ ਜੀਵਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਚੌਧਰ ਕਰਦਿਆਂ ਹੋਇਆਂ, ਆਪਣੀ ਮਾਲਕੀ ਭੋਗਦਿਆਂ ਹੋਇਆਂ ਬਤੀਤ ਕੀਤਾ, ਤੇ ਸਤਿਗੁਰੂ ਪਾਤਸ਼ਾਹ ਜੀ ਉਹਦੇ ਬਾਰੇ ਵੀ ਇਹ ਲਿਖਦੇ ਨੇ, ਕਹਿੰਦੇ ਬਹੁ ਰੰਗ ਮਾਇਆ ਬਹੁ ਬਿਧ ਪੇਖੀ। ਸੰਸਾਰ ਦੇ ਵਿੱਚ ਬਹੁਤ ਤਰ੍ਹਾਂ ਦੀ ਮਾਇਆ ਹੈ, ਇਸ ਸੰਸਾਰ ਦੇ ਵਿੱਚ ਇਸ ਪਰਮੇਸ਼ਰ ਦੀ ਮਾਇਆ ਕਿਸੇ ਨੂੰ ਕਿਹੜੇ ਕੰਮ ਲਾਇਆ, ਕਿਸੇ ਨੂੰ ਕਿਹੜੇ ਕੰਮ ਲਾਇਆ, ਬੜੇ ਤਰ੍ਹਾਂ ਦੀ ਮਾਇਆ ਹੈ ਸੰਸਾਰ ਦੇ ਵਿੱਚ। ਭਾਵ ਕਿ ਮਾਇਆ ਉਸ ਪਰਮੇਸ਼ਰ ਦੀ ਭਾਵੇਂ ਇੱਕ ਹੈ, ਪਰ ਉਹਦੇ ਰੂਪ ਵੱਖਰੇ ਵੱਖਰੇ ਨੇ। ਬਹੁਬਿਧ ਬਹੁ ਰੰਗ ਮਾਇਆ ਬਹੁਬਿਧ ਪੇਖੀ, ਬੜੀ ਵੇਖੀ ਹੈ। ਪਰ ਕਹਿੰਦੇ ਵੀ ਇਸ ਮਾਇਆ ਨੂੰ ਵੇਖਦਿਆਂ ਵੇਖਦਿਆਂ ਕੀ ਤ੍ਰਿਪਤੀ ਆਈ, ਮਹਾਰ ਮਲੂਕ ਹੋਏ ਦੇਖਿਆ ਖਾਣ। ਸਤਿਗੁਰੂ ਪਾਤਸ਼ਾਹ ਇਸੇ ਸ਼ਬਦ ਦੇ ਵਿੱਚ ਕਹਿੰਦੇ ਨੇ, ਵੇਖ ਲਿਆ ਮਹਾਰ ਮੈਨੇ ਵੱਡਾ ਰਾਜਾ ਬਣ ਕੇ ਵੇਖ ਲਿਆ, ਮਲੂਕ ਮੈਨੇ ਚੌਧਰੀ ਬਣ ਕੇ ਵੇਖ ਲਿਆ, ਖਾਣ ਤੋਂ ਭਾਵ ਸਰਦਾਰ ਹੋ ਕੇ ਵੇਖਿਆ, ਕੀ ਤ੍ਰਿਪਤੀ ਆਈ? ਕਹਿੰਦੇ ਨਹੀਂ, ਤ੍ਰਿਪਤੀ ਨਹੀਂ ਆਈ। ਮਹਾਰ ਮਲੂਕ ਹੋਏ ਦੇਖਿਆ ਖਾਣ, ਤਾਤੇ ਨਾਹੀ ਮਨ ਤ੍ਰਿਪਤਾਣ। ਤਾਂ ਵੀ ਇਹ ਮਨ ਜਿਹੜਾ ਹੈ ਇਹ ਤ੍ਰਿਪਤਿਆ ਨਹੀਂ, ਤਾਂ ਵੀ ਇਸ ਮਨ ਨੇ ਇਹ ਗੱਲ ਆਖੀ ਨਹੀਂ ਕਿ ਹੁਣ ਬਸ, ਇਸ ਮਨ ਨੇ ਇਹ ਗੱਲ ਕਹੀ ਨਹੀਂ। ਸਤਸੰਗੀ ਜਦੋਂ ਇਸੇ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਵੱਡੇ ਵੱਡੇ ਰਾਜ ਨੇ ਅਰ ਭੂਮਣ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਨਹੀਂ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਉਹਨਾਂ ਨੂੰ ਲਪਟੇ ਰਹੇ ਇਸ ਮਾਇਆ ਦੇ ਨਾਲ, ਪਰ ਸਤਸੰਗੀ ਜਦੋਂ ਇਸ ਲੋਚਨਾ ਇਸ ਅੱਖਾਂ ਤੋਂ ਵਹਿੰਦੇ ਰਹੇ, ਪਰ ਇਹ ਮਾਇਆ ਜਿਹੜੀ ਸੀ ਇਸਦਾ ਪਸਾਰਾ ਇਸ ਤਰ੍ਹਾਂ ਦਾ ਸੀ ਕਿ ਇਹ ਅੱਖਾਂ ਵੀ ਨਾ ਰਚੀਆਂ, ਇਹ ਸਰੀਰ ਵੀ ਨਾ ਰਜਿਆ, ਸਾਡਾ ਸਾਰੀ ਜ਼ਿੰਦਗੀ ਇਹ ਨਾ ਮਨ ਰੱਜਦਾ। ਪਰ ਸਤਸੰਗੀ ਜਨੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜਾ। ਜਿਸ ਮਨੁੱਖ ਦੇ ਕੋਲ ਸੰਤੋਖ ਹੈ ਉਹ ਦੁਨੀਆਂ ਦੇ ਵਿੱਚ ਰਾਜਾ ਹੈ, ਜਿਹਦੇ ਕੋਲ ਸੰਤੋਖ ਹੈ। ਤੇ ਜਿਹਦੇ ਕੋਲ ਸੰਤੋਖ ਨਾ ਆਇਆ ਉਹਦੇ ਵਾਸਤੇ ਇਹ ਅਗਲਾ ਸ਼ਬਦ ਵੀ ਲਿਖ ਦਿੱਤਾ ਕਿ ਸੁਪਨ ਮਨੋਰਥ ਬਿਰਥੇ ਸਭ ਕਾਜਾ। ਉਹਦੇ ਦੁਨੀਆਂ ਦੇ ਕੀਤੇ ਹੋਏ ਕਾਰਜ ਇਸ ਤਰ੍ਹਾਂ ਸਨ ਜਿਸ ਤਰ੍ਹਾਂ ਸਾਨੂੰ ਰਾਤ ਸੁਪਨਾ ਆਉਂਦਾ। ਸੁਪਨੇ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਵੀ ਕਰ ਦਿੰਦੇ ਹਾਂ ਸੁਪਨੇ ਦੇ ਵਿੱਚ। ਕਈ ਵਾਰ ਸੁਪਨਾ ਇੰਨਾ ਭਿਆਨਕ ਹੁੰਦਾ ਕਿ ਸਾਡਾ ਬਹੁਤ ਕਾਰਜ ਜਿਹੜੇ ਨੇ ਵਿਗੜ ਵੀ ਜਾਂਦੇ ਨੇ, ਪਰ ਸਤਸੰਗੀ ਜਦੋਂ ਹੁੰਦੇ ਸੁਪਨਾ ਹੀ ਹੈ, ਹਕੀਕਤ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਕੰਮ ਇਸ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਕੀਤੇ ਹੋਏ ਕਾਰਜ ਨੇ। ਆਖਰ ਇੱਕ ਕੰਮ ਤੋਂ ਬਾਅਦ ਦੂਜਾ ਕੰਮ ਮਨੁੱਖ ਭੁੱਲ ਜਾਂਦਾ ਹੈ, ਤੀਜੇ ਕੰਮ ਤੇ ਜਾ ਕੇ ਉਹ ਜਿਹੜਾ ਪਹਿਲਾ ਕੰਮ ਕੀਤਾ ਹੁੰਦਾ ਉਹ ਭੁੱਲ ਜਾਂਦਾ, ਉਹ ਸੁਪਨੇ ਵਾਂਗੂ ਭੁੱਲਦੇ ਜਾਂਦੇ ਨੇ। ਸੁਪਨਾ ਵੀ ਮਨੁੱਖ ਨੂੰ ਭੁੱਲ ਜਾਂਦਾ। ਅੱਜ ਜਿਹੜਾ ਸੁਪਨਾ ਆਇਆ ਹੋ ਸਕਦਾ ਉਹ ਚਾਰਾਂ ਪੰਜਾਂ ਦਿਨਾਂ ਨੂੰ ਯਾਦ ਨਾ ਰਵੇ। ਇਸ ਤਰ੍ਹਾਂ ਕਾਰਜ ਕਰਦਾ ਰਹਿੰਦਾ ਮਨੁੱਖ ਸੁਪਨੇ ਦੀ ਨਿਆਈ, ਉਹ ਭੁੱਲਦੇ ਰਹਿੰਦੇ ਨੇ, ਨਵੇਂ ਕਾਰਜਾਂ ਵੱਲ ਉਸਦਾ ਧਿਆਨ ਜਿਹੜਾ ਹੈ ਉਹ ਵੱਧਦਾ ਜਾਂਦਾ। ਪਰ ਸਤਸੰਗੀ ਜਨੋਂ, ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਸੰਤੋਖ ਨਾ ਆਇਆ ਤੇ ਇਸੇ ਤਰ੍ਹਾਂ ਸੁਪਨੇ ਦੇ ਵਾਂਗੂ ਉਹ ਕਾਰਜ ਜਿਹੜੇ ਨੇ ਉਹ ਭੁੱਲਦੇ ਜਾਣਗੇ। ਸਤਸੰਗੀ ਜਨੋਂ, ਬਹੁਤ ਸਾਰੀਆਂ ਮਿਸਾਲਾਂ ਇਤਿਹਾਸਕ ਵੀ ਦਿੱਤੀਆਂ ਜਾ ਸਕਦੀਆਂ ਨੇ। ਇੱਕ ਬੜਾ ਸੁੰਦਰ ਬਚਨ ਹੈ ਸ਼ੇਖ ਸ਼ਾਦੀ ਜੀ ਦੇ ਜੀਵਨ ਦੇ ਵਿੱਚੋਂ, ਮੈਂ ਅਕਸਰ ਇਸ ਬਚਨ ਬਾਰੇ ਸਟੇਜ ਤੋਂ ਕਹਿ ਦਿੰਦਾ ਹੁੰਦਾ ਕਿ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਅਲੌਕਿਕ ਘਟਨਾਵਾਂ ਵਾਪਰੀਆਂ ਜਿਹੜੀਆਂ ਮਨੁੱਖ ਨੂੰ ਸੇਧ ਦੇਣ ਵਾਲੀਆਂ ਸਨ, ਜਿਹੜੀਆਂ ਮਨੁੱਖ ਨੂੰ ਸਮਝਾਉਣ ਵਾਲੀਆਂ ਸਨ। ਬਹੁਤ ਸਾਰਾ ਉਹਨਾਂ ਨੇ ਆਪਣੇ ਜੀਵਨ ਬਾਰੇ ਲਿਖਿਆ। ਇੱਕ ਘਟਨਾ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਉਸ ਸਮੇਂ ਮੈਂ ਮਦਰਸੇ ਦੇ ਵਿੱਚ ਪੜ੍ਹਦਾ ਸਾਂ। ਸ਼ੇਖ ਸ਼ਾਦੀ ਜੀ ਕਹਿੰਦੇ ਮੈਂ ਮਦਰਸੇ ਦੇ ਵਿੱਚ ਪੜ੍ਹਦਾ ਸਾਂ। ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਸਿੱਖਾਂ ਦੇ ਬੱਚੇ ਗੁਰਦੁਆਰਿਆਂ ਦੇ ਵਿੱਚ ਭਾਈਆਂ ਦੇ ਕੋਲ ਪੜ੍ਹਦੇ ਸਨ, ਹਿੰਦੂਆਂ ਦੇ ਬੱਚੇ ਪੰਡਤਾਂ ਦੇ ਕੋਲ ਮੰਦਿਰ ਦੇ ਵਿੱਚ ਪੜ੍ਹਦੇ ਸਨ, ਇਸ ਤਰ੍ਹਾਂ ਮੁਸਲਮਾਨਾਂ ਦੇ ਬੱਚੇ ਮਸੀਤ ਦੇ ਵਿੱਚ ਮਦਰਸੇ ਦੇ ਵਿੱਚ ਉਹ ਪੜ੍ਹਦੇ ਸਨ। ਪੜ੍ਹਾਉਣ ਵਾਲਾ ਕਾਜੀ ਮੌਲਾਨਾ ਹੁੰਦਾ ਸੀ ਤੇ ਉਹਨਾਂ ਬੱਚਿਆਂ ਵਾਸਤੇ ਕੁਛ ਨਿਯਮ ਬਣਾਏ ਜਾਂਦੇ ਸਨ। ਉਹਨਾਂ ਨਿਯਮਾਂ ਦੇ ਵਿੱਚ ਇਹ ਪਹਿਲਾ ਨਿਯਮ ਸੀ ਕਿ ਪੰਜ ਨਿਵਾਜ਼ਾਂ ਜਿਹੜੀਆਂ ਹਨ ਹਰ ਬੱਚੇ ਨੇ ਅਦਾ ਕਰਨੀਆਂ ਨੇ। ਜਿਹੜਾ ਵੀ ਬੱਚਾ ਮਦਰਸੇ ਦੇ ਵਿੱਚ ਪੜ੍ਹੇਗਾ ਉਹ ਪੰਜ ਨਿਵਾਜ਼ਾਂ ਦਾ ਆਦੀ ਹੋਵੇਗਾ, ਉਹ ਪੰਜ ਨਿਵਾਜ਼ਾਂ ਪੜ੍ਹੇਗਾ ਜ਼ਰੂਰ, ਇਹਨਾਂ ਦੇ ਵਿੱਚ ਕੋਈ ਕਟੌਤੀ ਨਹੀਂ ਸੀ। ਤੇ ਸ਼ੇਖ ਸ਼ਾਦੀ ਜੀ ਕਹਿੰਦੇ ਨੇ ਮੈਂ ਸਵੇਰ ਦੀ ਜਿਹੜੀ ਫਜ਼ਰ ਦੀ ਨਿਵਾਜ਼ ਹੁੰਦੀ ਹੈ ਉਹਦੇ ਵਾਸਤੇ ਇਹ ਸੀ ਕਿ ਉਹ ਘਰ ਦੇ ਵਿੱਚ ਹਰ ਬੱਚੇ ਨੇ ਪੜ੍ਹਨੀ ਹੈ। ਘਰ ਦੇ ਵਿੱਚ ਅਸੀਂ ਹਰ ਬੱਚਾ ਜਿਹੜਾ ਸੀ ਆਪਣੀ ਫਜ਼ਰ ਦੀ ਨਿਵਾਜ਼ ਪੜ੍ਹਦਾ ਸੀ। ਉਸ ਤੋਂ ਬਾਅਦ ਜਿਹੜੀਆਂ ਨਿਵਾਜ਼ਾਂ ਆਉਂਦੀਆਂ ਸਨ, ਅਸਰ ਦੀ ਸੀ, ਜ਼ੋਹਰ ਦੀ ਸੀ, ਮਗਰਿਬ ਦੀ, ਈਸ਼ਾ ਦੀ, ਇਹ ਨਿਵਾਜ਼ਾਂ ਚੋਂ ਈਸ਼ਾ ਦੀ ਨਿਵਾਜ਼ ਵੀ ਜਿਹੜੀ ਹੈ ਉਹ ਵੀ ਘਰ ਆਣ ਕੇ ਰਾਤ ਨੂੰ ਪੜ੍ਹਨੀ ਸੀ। ਬਾਕੀ ਦੀਆਂ ਨਿਵਾਜ਼ਾਂ ਜਿਹੜੀਆਂ ਸਨ ਅਸੀਂ ਮਦਰਸੇ ਦੇ ਵਿੱਚ ਪੜ੍ਹਦੇ ਸਾਂ, ਬਾਕੀ ਤਿੰਨ ਨਿਵਾਜ਼ਾਂ ਮਦਰਸੇ ਪੜ੍ਹਨੀਆਂ ਸਨ। ਤੇ ਇਹਨਾਂ ਨਿਵਾਜ਼ਾਂ ਬਾਰੇ ਸਤਸੰਗੀ ਜਨੋਂ, ਬਾਬੇ ਫਰੀਦ ਦਾ ਬੜਾ ਸੁੰਦਰ ਬਚਨ ਹੈ। ਬਾਬਾ ਫਰੀਦ ਉਹ ਸ਼ਰੀਅਤ ਦੇ ਵਿੱਚ ਪੁੱਜਿਆ ਹੋਇਆ, ਉਹ ਤਰੀਕਤ ਤੋਂ ਪਹੁੰਚ ਕੇ ਮਾਰਫਤ ਤੱਕ ਆਇਆ ਤੇ ਮਾਰਫਤ ਤੋਂ ਹਕੀਕਤ ਦੀ ਮੰਜ਼ਿਲ ਤੈਅ ਕਰਦਾ ਹੋਇਆ ਫਨਾ ਤੱਕ ਪਹੁੰਚ ਗਿਆ, ਕਿਉਂਕਿ ਬਾਬਾ ਫਰੀਦ ਸੂਫੀ ਸੀ। ਤੇ ਯਾਦ ਰੱਖਿਓ ਸੂਫੀਆਂ ਦੇ ਵਿੱਚ ਇਹ ਪੰਜ ਮੰਜ਼ਲਾਂ ਹੁੰਦੀਆਂ ਨੇ। ਇਹ ਪੰਜ ਮੰਜ਼ਲਾਂ ਸਾਡੀਆਂ ਵੀ ਨੇ, ਪਰ ਇਹ ਬਹੁਤ ਇੱਕ ਵੱਖਰਾ ਸੰਦਰਭ ਹੈ, ਇੱਕ ਵੱਖਰਾ ਵਿਸ਼ਾ ਹੈ। ਮੈਂ ਇਸ ਪਾਸੇ ਨਹੀਂ ਜਾਣਾ ਕਿ ਸਾਡੇ ਵਾਸਤੇ ਪੰਜ ਮੰਜ਼ਲਾਂ ਕਿਸ ਤਰ੍ਹਾਂ ਦੀਆਂ ਬਣਾ ਦਿੱਤੀਆਂ, ਪਰ ਹੈ ਰਲਦੀਆਂ ਮਿਲਦੀਆਂ, ਕੋਈ ਫਰਕ ਨਹੀਂ, ਕਿਉਂਕਿ ਪਹੁੰਚੇ ਹੋਏ ਲੋਕਾਂ ਨੇ ਜਿਸ ਮੰਜ਼ਲ ਦਾ ਰਾਹ ਦੱਸਿਆ ਉਹਦੇ ਨਾਂ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਗੱਲਾਂ ਉਹੀ ਨੇ। ਇਹਨੇ ਪੰਜ ਸਟੇਜਾਂ ਜਿਹੜੀਆਂ ਸਨ, ਸਭ ਤੋਂ ਪਹਿਲਾਂ ਸ਼ਰੀਅਤ ਸ਼ੁਰੂ ਹੁੰਦੀ ਸੀ। ਅੱਜ ਕੱਲ੍ਹ ਇਸ ਗੱਲ ਦੇ ਉੱਤੇ ਬੜਾ ਜ਼ਿਆਦਾ ਕਿੰਤੂ ਪਰੰਤੂ ਕੀਤਾ ਜਾਂਦਾ ਹੈ ਕਿ ਸੋਧ ਕਿਸ ਵਾਸਤੇ ਰੱਖਣੀ ਹੈ, ਕਿਉਂਕਿ ਇਸ ਮਹੀਨੇ ਦੇ ਵਿੱਚ ਆਪ ਜੀ ਆਏ ਹੋ, ਆਪ ਨੇ ਸੋਧ ਰੱਖੀ ਹੈ। ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿਣਗੇ ਕਿ ਮਾਲਾ ਕਿਉਂ ਫੜੀ ਹੈ, ਇਹ ਆਸਣ ਕਿਉਂ ਰੱਖਣਾ ਹੈ, ਇਸ ਤਰ੍ਹਾਂ ਦਾ ਕਿੰਤੂ ਪਰੰਤੂ ਸੰਸਾਰ ਦੇ ਵਿੱਚ ਕੀਤਾ ਜਾਂਦਾ। ਪਰ ਯਾਦ ਰੱਖਿਓ, ਇਹਨਾਂ ਦੇ ਵਾਸਤੇ ਉਹ ਲੋਕ ਜਿੰਨੀਆਂ ਦੀਆਂ ਮਿਸਾਲਾਂ ਦਿੰਦੇ ਨੇ, ਉਹ ਮਿਸਾਲਾਂ ਵੀ ਇਹਨਾਂ ਸੂਫੀਆਂ ਦੇ ਜੀਵਨ ਦੇ ਵਿੱਚੋਂ ਦੇਣਗੇ। ਜਿਹੜੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਇਹਨਾਂ ਸੂਫੀਆਂ ਦੇ ਜੀਵਨ ਦੇ ਵਿੱਚੋਂ ਦਿੱਤੀਆਂ ਜਾਣਗੀਆਂ। ਜਦੋਂ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਇਹ ਕਹੇਗਾ ਕਿ ਇਹ ਚੀਜ਼ਾਂ ਸ਼ਰੀਅਤ ਵਾਲੀਆਂ ਕਿਉਂ ਰੱਖੀਆਂ ਜਾਂਦੀਆਂ ਨੇ, ਇਹਨਾਂ ਨਾਲ ਕੀ ਮਹੱਤਵ ਹੈ, ਇਸ ਮਾਲਾ ਦਾ ਕੀ ਮਹੱਤਵ ਹੈ, ਇਸ ਆਸਣ ਦਾ ਕੀ ਮਹੱਤਵ ਹੈ, ਇਸ ਸੋਧ ਦਾ ਕੀ ਮਹੱਤਵ ਹੈ, ਤੇ ਯਾਦ ਰੱਖਿਓ ਉਹ ਇਹ ਗੱਲ ਕਰਦਾ ਹੋਵੇਗਾ ਕਿ ਇਹ ਸ਼ਰੀਅਤ ਦੀਆਂ ਗੱਲਾਂ ਨੇ, ਇਹ ਹਕੀਕਤ ਦੀਆਂ ਨਹੀਂ, ਇਹ ਮਾਰਫਤ ਦੀਆਂ ਨਹੀਂ। ਪਰ ਸਤਸੰਗੀ ਜਦੋਂ ਉਹਨਾਂ ਨੇ ਇਸ ਨੂੰ ਪੜ੍ਹਿਆ, ਕੁਛ ਹੋਰ ਤਰੀਕੇ ਦੇ ਨਾਲ ਹੈ, ਉਹਨਾਂ ਨੇ ਜਦੋਂ ਇਸ ਚੀਜ਼ ਨੂੰ ਪੜ੍ਹਿਆ, ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਬਾਬੇ ਬੁੱਲੇ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਨਾ ਫੜ ਤਸਬੀਹ ਨਾ ਕਾਸਾ ਸੋਟਾ ਤਰਕ ਹਲਾਲੋਂ ਖਾ ਮੁਰਦਾਰ, ਇਹ ਬਾਬੇ ਬੁੱਲੇ ਨੇ ਕਹਿ ਦਿੱਤਾ। ਪਰ ਇਹ ਗੱਲ ਤੋਂ ਉਹ ਅਣਜਾਣ ਨੇ ਕਿ ਸੂਫੀ ਬਣਦਾ ਹੀ ਉਹ ਹੈ ਜਿਹੜਾ ਸ਼ਰੀਅਤ ਨੂੰ ਪਾਰ ਕਰਕੇ ਤਰੀਕਤ ਦੇ ਵਿੱਚੋਂ ਹੁੰਦਾ ਹੋਇਆ ਮਾਰਫਤ ਤੱਕ ਪਹੁੰਚੇਗਾ ਤੇ ਫਿਰ ਹਕੀਕਤ ਤੇ ਆਵੇਗਾ। ਹਕੀਕਤ ਇੱਕ ਐਸੀ ਮੰਜ਼ਿਲ ਹੈ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਇਹ ਬ੍ਰਹਮ ਗਿਆਨੀ ਹੈ। ਉਸ ਤੋਂ ਬਾਅਦ ਜੀਵਨ ਜਿਹੜਾ ਹੈ ਫਨਾ ਦੇ ਵੱਲ ਜਾਂਦਾ ਹੈ। ਉਹ ਇਹਨਾਂ ਸਟੇਜਾਂ ਨੂੰ ਪਾਰ ਕਰਕੇ ਆਇਆ ਹੈ। ਬਾਬੇ ਫਰੀਦ ਦਾ ਬੜਾ ਸੁੰਦਰ ਬਚਨ ਹੈ, ਉਹ ਕਹਿੰਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲਣਾ ਆਇਆ ਪੰਜੇ ਵਕਤ ਮਸੀਤ। ਬਾਬੇ ਫਰੀਦ ਨੇ ਇਹ ਗੱਲ ਕਹਿ ਦਿੱਤੀ ਕਿ ਜਿਸ ਨੇ ਪੰਜ ਨਿਵਾਜਾਂ ਦਾ ਆਦੀ ਨਾ ਹੋਇਆ, ਜਿਹੜਾ ਮੁਸਲਮਾਨ ਪੰਜ ਨਿਵਾਜਾਂ ਨਹੀਂ ਪੜ੍ਹੇਗਾ ਉਹਦੇ ਨਾਲੋਂ ਕੁੱਤਾ ਚੰਗਾ ਹੈ। ਬਾਬੇ ਫਰੀਦ ਆਪਣੇ ਉੱਤੇ ਇਸ ਜੀਵਨ ਨੂੰ, ਇਸ ਹਕੀਕਤ ਨੂੰ ਜੋੜ ਕੇ ਆਪਣੇ ਜੀਵਨ ਦੇ ਨਾਲ ਇਹ ਗੱਲ ਕਹਿ ਰਹੇ ਨੇ ਕਿ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਵੀ ਤੇਰੀ ਇਹ ਰੀਤ ਭਲੀ ਨਹੀਂ ਜੇ ਤੂੰ ਨਵਾਜ਼ ਨਹੀਂ ਪੜ੍ਹਦਾ, ਜੇ ਉਸ ਪਰਮੇਸ਼ਰ ਦੀ ਦਿੱਤੀ ਹੋਈ ਉਹ ਬੰਦਗੀ ਨਹੀਂ ਕਰਦਾ, ਤੇ ਫੇਰ ਤੂੰ ਕੁੱਤੇ ਦੇ ਸਮਾਨ ਹੈ। ਆਪਣੇ ਆਪ ਨੂੰ ਜੋੜ ਕੇ ਬਾਬੇ ਫਰੀਦ ਨੇ ਇਹ ਸ਼ਬਦ ਕਹਿ ਦਿੱਤੇ। ਪਰ ਮੈਂ ਇਹ ਅਰਜ਼ ਕਰ ਰਿਹਾ ਸਾਂ ਕਿ ਜਿਹੜੇ ਲੋਕ ਇਸ ਗੱਲ ਦਾ ਤਰਕ ਕਰ ਦਿੰਦੇ ਨੇ ਕਿ ਇਹ ਜ਼ਰੂਰੀ ਕਿਉਂ ਹੈ, ਸੋਧ ਜ਼ਰੂਰੀ ਕਿਉਂ ਹੈ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਵੀ ਇਸ ਬ੍ਰਹਮ ਗਿਆਨਤਾ ਦੀ ਹਕੀਕਤ ਦੀ ਸਟੇਜ ਦੇ ਉੱਤੇ ਪਹੁੰਚਿਆ ਉਹਨੂੰ ਸ਼ਰੀਅਤ ਤੋਂ ਸ਼ੁਰੂ ਕਰਨਾ ਪਿਆ। ਹਰ ਇੱਕ ਕਾਰਜ ਜਿਹੜਾ ਹੈ ਉਹ ਉਸਨੂੰ ਉਸ ਧਰਾਤਲ ਤੋਂ ਸ਼ੁਰੂ ਕਰਨਾ ਪਿਆ ਜਿਹਨੂੰ ਸ਼ਰੀਅਤ ਕਿਹਾ ਹੈ ਬਾਬੇ ਫਰੀਦ ਨੇ। ਤੇ ਇਹ ਸੂਫੀਆਂ ਦੀਆਂ ਵੱਖਰੀਆਂ ਵੱਖਰੀਆਂ ਸਟੇਜਾਂ ਸਨ। ਬਾਬਾ ਫਰੀਦ, ਕਿਉਂਕਿ ਮੈਂ ਸਬਰ ਦੀ ਗੱਲ ਕਰ ਰਿਹਾ ਹਾਂ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਸ਼ਬਦ ਵਰਤਦੇ ਪਏ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿਸ ਦੇ ਅੰਦਰ ਸੰਤੋਖ ਨਹੀਂ, ਜਿਸ ਦੇ ਅੰਦਰ ਸਿਦਕ ਨਹੀਂ, ਜਿਸ ਦੇ ਅੰਦਰ ਭਰੋਸਾ ਨਹੀਂ, ਉਸ ਦਾ ਕੀਤਾ ਹੋਇਆ ਸਾਰਾ ਕਾਰਜ ਜਿਹੜਾ ਹੈ ਉਹ ਵਿਅਰਥ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਸੁਪਨੇ ਦੇ ਵਿੱਚ ਹੁੰਦੇ ਕਾਰਜ ਨੇ। ਸੁਪਨੇ 'ਚ ਬੰਦਾ ਬਾਦਸ਼ਾਹ ਵੀ ਬਣ ਸਕਦਾ, ਸੁਪਨੇ 'ਚ ਬੰਦਾ ਭਿਖਾਰੀ ਵੀ ਬਣ ਸਕਦਾ, ਪਰ ਹੈ ਤੇ ਬਿਰਥ ਹੈ ਨਾ। ਸਵੇਰੇ ਉੱਠ ਕੇ ਰਾਤ ਸੁਪਨੇ ਦੇ ਵਿੱਚ ਜੇ ਕੋਈ ਮਨੁੱਖ ਬਾਦਸ਼ਾਹ ਬਣ ਗਿਆ ਤੇ ਸਵੇਰੇ ਉੱਠ ਕੇ ਆਖੇ ਮੇਰਾ ਹੁਕਮ ਚੱਲਦਾ, ਤੇ ਇਹ ਗੱਲ ਝੂਠੀ ਹੈ। ਇਸੇ ਤਰ੍ਹਾਂ ਉਸ ਮਨੁੱਖ ਦੇ ਕਾਰਜ ਝੂਠੇ ਨੇ, ਪਾਤਸ਼ਾਹ ਕਹਿੰਦੇ ਜਿਹਨੂੰ ਸੰਤੋਖ ਨਹੀਂ। ਤੇ ਇੱਥੇ ਬਾਬੇ ਫਰੀਦ ਨੇ, ਕਿਉਂਕਿ ਸ਼ੇਖ ਸ਼ਾਦੀ ਜੀ ਆਪਣੇ ਜੀਵਨ ਦੀ ਇਹ ਘਟਨਾ ਲਿਖਦੇ ਨੇ, ਕਹਿੰਦੇ ਜਦੋਂ ਬਚਪਨ ਦੇ ਵਿੱਚ ਪੰਜ ਨਿਵਾਜਾਂ ਸਾਨੂੰ ਪੜ੍ਹਨੀਆਂ ਜ਼ਰੂਰੀ ਸਨ ਮਦਰਸੇ ਦੇ ਵਿੱਚ, ਤੇ ਫਜ਼ਰ ਦੀ ਨਿਵਾਜ਼ ਅਸੀਂ ਘਰੋਂ ਪੜ੍ਹ ਕੇ ਗਏ, ਫਿਰ ਅਗਲੀਆਂ ਨਿਵਾਜ਼ਾਂ ਤਿੰਨ ਨਿਵਾਜ਼ਾਂ ਜਿਹੜੀਆਂ ਸਨ ਉਹ ਮਦਰਸੇ ਦੇ ਵਿੱਚ ਜਾ ਕੇ ਪੜ੍ਹਨੀਆਂ ਸਨ। ਉਹ ਅਰਬ ਦੇ ਦੇਸ਼ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਦੋਂ ਸੂਰਜ ਆਪਣੇ ਸਿਖਰ ਤੇ ਪਹੁੰਚ ਜਾਂਦਾ ਤਾਂ ਰੇਤਾ ਨੂੰ ਤਪਾ ਦਿੰਦਾ। ਤਪੀ ਹੋਈ ਰੇਤਾ ਦੇ ਉੱਤੇ ਨੰਗੇ ਪੈਰੀ ਤੁਰਨਾ ਮਨੁੱਖ ਵਾਸਤੇ ਬਹੁਤ ਮੁਸ਼ਕਿਲ ਹੈ। ਤੇ ਸ਼ੇਖ ਸ਼ਾਦੀ ਜੀ ਆਪਣੇ ਜੀਵਨ ਦੇ ਵਿੱਚੋਂ ਕਹਿੰਦੇ ਨੇ, ਆਂਦੇ ਮੇਰੇ ਘਰ ਦੇ ਵਿੱਚ ਇੰਨੀ ਸਮਰੱਥਾ ਨਹੀਂ ਸੀ, ਮੈਂ ਮੇਰੇ ਘਰ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਮੈਨੂੰ ਮੇਰੇ ਘਰ ਦੇ ਕੋਈ ਜੁੱਤੀ ਚੰਗੀ ਲੈ ਕੇ ਨਹੀਂ ਸਨ ਦੇ ਸਕਦੇ, ਇਸ ਕਰਕੇ ਮੈਨੂੰ ਨੰਗੇ ਪੈਰੀ ਮਦਰਸੇ ਜਾਣਾ ਪੈਂਦਾ ਸੀ। ਮੈਂ ਤੁਰ ਕੇ ਮਦਰਸੇ ਜਾਂਦਾ ਸਾਂ, ਨੰਗੇ ਪੈਰੀ ਮਦਰਸੇ ਜਾਂਦਾ ਸਾਂ, ਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਉਣਾ, ਹੇ ਪਰਮੇਸ਼ਰ, ਬਹੁਤ ਸਾਰੇ ਬੱਚੇ ਜਾਂਦੇ ਨੇ ਊਂਠਾਂ ਦੇ ਉੱਤੇ ਬੈਠ ਕੇ ਮੇਰੇ ਕੋਲੋਂ ਲੰਘ ਜਾਂਦੇ ਨੇ, ਇਹਨਾਂ ਨੂੰ ਤੂੰ ਕਿੰਨੇ ਕੀਮਤੀ ਊਂਠ ਦਿੱਤੇ ਨੇ, ਜਿਹੜੇ ਊਂਠਾਂ ਤੇ ਬਹਿ ਕੇ ਆਪਣੇ ਮਦਰਸੇ ਗਏ ਨੇ, ਪੜ੍ਹਨ ਵਾਸਤੇ ਗਏ ਨੇ। ਕਈ ਲੋਕਾਂ ਕੋਲ ਜਿਨ੍ਹਾਂ ਕੋਲ ਊਂਠ ਨਹੀਂ, ਉਹਨਾਂ ਨੂੰ ਤੂੰ ਬੜੇ ਕੀਮਤੀ ਜੁੱਤੀਆਂ ਦਿੱਤੀਆਂ ਨੇ, ਜੋੜੇ ਦਿੱਤੇ ਨੇ ਪੈਰਾਂ ਵਿੱਚ ਪਾਉਣ ਵਾਸਤੇ, ਉਹ ਜੋੜੇ ਪਾ ਕੇ ਆਪਣੇ ਮਦਰਸੇ ਤੱਕ ਪਹੁੰਚਦੇ ਨੇ, ਸਫ਼ਰ ਤੈਅ ਕਰਦੇ ਨੇ, ਮੈਨੂੰ ਤੂੰ ਕੁਛ ਵੀ ਨਾ ਦਿੱਤਾ, ਮੈਂ ਨੰਗੇ ਪੈਰੀ ਤੁਰ ਕੇ ਮਦਰਸੇ ਰੋਜ਼ ਤੇਰੇ ਦਰ ਦੇ ਉੱਤੇ ਰੋਜ਼ ਜਾਂਦਾ, ਮੈਨੂੰ ਕਿਉਂ ਨਾ ਤੂੰ ਕੁਛ ਦਿੱਤਾ। ਕਹਿੰਦੇ ਇਸ ਤਰ੍ਹਾਂ ਦੀ ਮਨ ਦੇ ਵਿੱਚ ਮੇਰੇ ਭਟਕਣ ਸ਼ੁਰੂ ਹੋਈ, ਇਸ ਤਰ੍ਹਾਂ ਦੀ ਗੱਲ ਮੇਰੇ ਮਨ ਦੇ ਵਿੱਚ ਆ ਗਈ। ਕਹਿੰਦੇ ਜਦੋਂ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਤਾਂ ਨਿਵਾਜ਼ਾਂ ਜਿਹੜੀਆਂ ਸਨ ਮੇਰੀਆਂ ਉਹ ਇਸ ਤਰ੍ਹਾਂ ਦੀਆਂ ਹੋ ਗਈਆਂ ਕਿ ਮੈਂ ਨਵਾਜ਼ ਪੜ੍ਹਦਿਆਂ ਵੀ ਇਹੀ ਸੋਚਣਾ ਕਿ ਹੇ ਪਰਮੇਸ਼ਰ, ਤੂੰ ਮੈਨੂੰ ਇਹ ਦਾਤਾਂ ਕਿਉਂ ਨਹੀਂ ਦਿੱਤੀਆਂ, ਮੈਨੂੰ ਪੈਸਾ ਕਿਉਂ ਨਹੀਂ ਦਿੱਤਾ। ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਜਦੋਂ ਸਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ, ਯਾਦ ਰੱਖਣਾ ਉਹ ਸਾਡੀ ਹੌਲੀ ਹੌਲੀ ਅਰਦਾਸ ਬਣ ਜਾਂਦੀ ਹੈ। ਪਰ ਸਤਿਗੁਰੂ ਪਾਤਸ਼ਾਹ ਗੁਰਮਤਿ ਦਾ ਜੋ ਸਿਧਾਂਤ ਹੈ ਉਹ ਇਸੇ ਕਰਕੇ ਕਿਹਾ ਜਾਂਦਾ, ਅਰਦਾਸ ਜਿਹੜੀ ਹੈ ਉਹ ਸ਼ੁਕਰਾਨੇ ਦੀ ਹੁੰਦੀ ਹੈ, ਹੇ ਪਰਮੇਸ਼ਰ ਜੋ ਦਿੱਤਾ ਉਹਦਾ ਸ਼ੁਕਰ ਹੈ ਤੇਰਾ, ਜੇ ਇਹ ਵੀ ਨਾ ਦਿੰਦਾ ਤੇ ਕੀ ਕਰ ਲੈਣਾ ਸੀ। ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵੀ ਖੋਟ ਗਵਾਵੈ, ਦਸ ਭੀ ਨਾ ਦੇ ਏਕ ਭੀ ਹਿਰ ਲੇ, ਤੋ ਮੂੜਾ ਕੋਹ ਕਾ ਕਰੀ। ਜੇ ਉਹ ਦਸ ਵਸਤੂਆਂ ਦਿੰਦਾ ਤੇ ਇਹ ਉਸਦੀ ਬਖਸ਼ਿਸ਼ ਹੈ, ਜੇ ਉਹ ਖੋ ਲਵੇ ਇੱਕ ਵੀ ਨਾ ਦੇਵੇ ਤੇ ਫਿਰ ਇਹ ਮੂਰਖਾ ਤੂੰ ਕੀ ਕਰ ਸਕਦਾ ਹੈ ਸੰਸਾਰ ਦੇ ਵਿੱਚ। ਸਤਸੰਗੀ ਜਦੋਂ ਇਸ ਤਰ੍ਹਾਂ ਸਾਡੇ ਹੋ ਜਾਂਦਾ, ਨਿਵਾਜ਼ਾਂ ਭੁੱਲ ਜਾਂਦੀਆਂ ਨੇ, ਤੇ ਬਾਬੇ ਫਰੀਦ ਨੇ ਬੜਾ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇਹ ਸ਼ਬਦ ਹੈ, ਸਤਿਗੁਰੂ ਪਾਤਸ਼ਾਹ ਨੇ ਮੁਸਲਮਾਨਾਂ ਵਾਸਤੇ ਨਵਾਜ਼ਾਂ ਵਾਸਤੇ ਆਖਿਆ ਕਿ ਵੱਖਰੀਆਂ ਵੱਖਰੀਆਂ ਨਵਾਜ਼ਾਂ ਫਜ਼ਰ ਤੋਂ ਲੈ ਕੇ ਅਸਰ ਜ਼ੋਹਰ ਤੇ ਮਗਰਬ ਤੇ ਈਸ਼ਾ ਦੀ ਨਵਾਜ਼ ਤੱਕ ਇਹ ਨਵਾਜ਼ਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਇਹ ਇਕੱਲੇ ਮੁਸਲਮਾਨਾਂ ਵਾਸਤੇ ਨਹੀਂ, ਯਾਦ ਰੱਖਣਾ ਹਰ ਇੱਕ ਮਨੁੱਖ ਦੀ ਬੁਨਿਆਦ ਹੈ ਇਹ ਨਵਾਜ਼ਾਂ ਜਿਹੜੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੱਸਦੇ ਪਏ ਨੇ, ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਪੰਜ ਨਵਾਜ਼ਾਂ ਵਕਤ ਪੰਜ, ਪੰਜੇ ਪੰਜਾਂ ਨਾਓ, ਪਹਿਲਾ ਸੱਚ, ਪਹਿਲੀ ਨਵਾਜ਼ ਜਿਹੜੀ ਹੈ ਹਰ ਮਨੁੱਖ ਦੀ ਜਿਹੜੀ ਹੈ, ਇਹ ਇਕੱਲਾ ਮੁਸਲਮਾਨ ਵਾਸਤੇ ਨਹੀਂ, ਹਰ ਮਨੁੱਖ ਵਾਸਤੇ। ਜੇ ਤੂੰ ਬੰਦਗੀ ਕਰਨ ਲੱਗਾ ਤੇ ਯਾਦ ਰੱਖੀ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਇਹ ਨਵਾਜ਼ਾਂ ਜਿਹੜੀਆਂ ਨੇ ਆਖਿਆ। ਕਰਨੀ ਕਲਮਾ ਆਖ ਕਹਿਤਾ ਮੁਸਲਮਾਨ ਸਦਾਏ, ਇਹ ਪਰਿਭਾਸ਼ਾ ਦੇ ਦਿੱਤੀ, ਡੈਫੀਨੇਸ਼ਨ ਦੇ ਦਿੱਤੀ ਮੁਸਲਮਾਨ ਦੀ। ਤੇ ਸਤਸੰਗੀ ਜਦੋਂ ਮੈਂ ਇਹ ਕਹਾਂਗਾ ਇਹ ਇਕੱਲੇ ਮੁਸਲਮਾਨ ਵਾਸਤੇ ਨਹੀਂ, ਹਰ ਇੱਕ ਮਨੁੱਖ ਦੀ ਬੁਨਿਆਦ ਹੈ ਇਹ ਨਵਾਜ਼ਾਂ ਦੇ ਵਿੱਚ ਦਿੱਤੇ ਹੋਏ ਉਪਦੇਸ਼ ਕਿ ਤੂੰ ਸੱਚ ਬੋਲਣਾ, ਤੂੰ ਹਲਾਲ ਦੀ ਜਿਹੜੀ ਹੈ ਉਹ ਕਮਾਈ ਕਰਨੀ ਹੈ, ਕਮਾਈ ਤੇਰੀ ਆਪਣੀ ਹੋਣੀ ਚਾਹੀਦੀ ਹੈ, ਜਿਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ, ਘਾਲ ਖਾਏ ਕਿਛ ਹੱਤੋ ਦੇ ਨਾਨਕ ਰਾਹ ਪਛਾਣੈ ਸੀ। ਜਿਹਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਤੇਰੀ ਹੱਕ ਦੀ ਕਮਾਈ ਹੋਣੀ ਚਾਹੀਦੀ ਹੈ। ਫਿਰ ਪਾਤਸ਼ਾਹ ਕਹਿੰਦੇ ਨੇ, ਤੂੰ ਕਿਸੇ ਦਾ ਮਾੜਾ ਨਾ ਕਰ, ਤੂੰ ਉਸ ਦੀ ਬੰਦਗੀ ਵੱਲ ਲੱਗ ਜਾ। ਇਹ ਇਸ ਤਰ੍ਹਾਂ ਦੀਆਂ ਨਵਾਜ਼ਾਂ ਵਾਸਤੇ ਆਖਿਆ ਤੇ ਇਹ ਮਨੁੱਖ ਦੀ ਬੁਨਿਆਦ ਰੱਖੀ ਹੈ। ਇਹ ਸੁਸਾਇਟੀ ਦਾ ਇੱਕ ਉਹ ਮਨੁੱਖ ਹੈ ਜਿਹੜਾ ਕਿਸੇ ਦਾ ਮਾੜਾ ਨਹੀਂ ਕਰ ਸਕਦਾ, ਕਿਸੇ ਦਾ ਕੰਮ ਨਹੀਂ ਵਿਗਾੜ ਸਕਦਾ, ਜਿਹੜਾ ਆਪਣੇ ਮਨ ਨੂੰ ਪਹਿਲਾਂ ਆਪਣੇ ਮਨ ਦਾ ਚਿੰਤਨ ਕਰੇਗਾ ਫਿਰ ਇਸ ਸੰਸਾਰ ਵੱਲ ਵੇਖੇਗਾ। ਸਤਸੰਗੀ ਜਨੂੰ ਇਸ ਤਰ੍ਹਾਂ ਦੇ ਮਨੁੱਖ ਦੀ ਬੁਨਿਆਦ ਰੱਖੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਇਹ ਨਵਾਜ਼ਾਂ ਜਿਹੜੀਆਂ ਸੱਚ ਦੀਆਂ ਸਨ, ਹਕੀਕਤ ਦੀਆਂ ਸਨ, ਹਲਾਲ ਦੀਆਂ ਸਨ, ਇਹ ਨਵਾਜ਼ਾਂ ਸ਼ੇਖ ਸ਼ਾਦੀ ਜੀ ਕਹਿੰਦੇ ਮੈਨੂੰ ਭੁੱਲ ਹੀ ਗਈਆਂ, ਮੈਨੂੰ ਭੁੱਲ ਗਈਆਂ। ਮੇਰੀ ਨਵਾਜ਼ ਦੇ ਵਿੱਚ ਸਿਰਫ ਇੱਕੋ ਹੀ ਗੱਲ ਸੀ ਕਿ ਹੇ ਪਰਮੇਸ਼ਰ, ਤੂੰ ਲੋਕਾਂ ਨੂੰ ਬਹੁਤ ਸੋਹਣੇ ਕੱਪੜੇ, ਬਹੁਤ ਸੋਹਣੇ ਜੋੜੇ ਪਹਿਨਣ ਵਾਸਤੇ ਊਂਠ ਦਿੱਤੇ ਨੇ, ਤੇ ਮੈਂ ਰੋਜ਼ ਤੇਰੀ ਬੰਦਗੀ ਵਾਸਤੇ ਘਰੋਂ 2-3 ਮੀਲ ਦਾ ਸਫ਼ਰ ਤੈਅ ਕਰਕੇ ਆਉਂਦਾ। ਇਹ ਤਪਦੀ ਰੇਤ ਦੇ ਵਿੱਚ ਮੇਰੇ ਪੈਰ ਸੜਦੇ ਨੇ ਤੇ ਪਰਮੇਸ਼ਰ ਤੂੰ ਮੈਨੂੰ 2 ਪੈਸੇ ਦੀ ਇੱਕ ਜੁੱਤੀ ਵੀ ਨਹੀਂ ਦਿੱਤੀ ਕਿ ਮੈਂ ਆਪਣੇ ਪੈਰ ਤਾਂ ਬਚਾ ਲਾਂ। ਕਹਿਣ ਲੱਗੇ ਇਸ ਤਰ੍ਹਾਂ ਦੀ ਮੇਰੇ ਮਨ ਦੇ ਵਿੱਚ ਆ ਗਈ। ਕਈ ਦਿਨ ਇਹ ਗੱਲ ਚੱਲਦੀ ਰਹੀ। ਕਹਿੰਦੇ ਇੱਕ ਦਿਨ ਜਦੋਂ ਮੈਂ ਮਦਰਸੇ ਪਹੁੰਚਿਆ ਤੇ ਮੈਂ ਕੀ ਵੇਖਿਆ, ਇੱਕ ਮਨੁੱਖ ਜਿਹੜਾ ਉਸ ਮਦਰਸੇ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਉਸਦੇ 2 ਪੈਰ ਨਹੀਂ ਸਨ। ਉਹ ਹੱਥ ਦੇ ਨਾਲ ਜ਼ੋਰ ਲਾਉਂਦਾ ਹੋਇਆ, ਰਗੜਦਾ ਹੋਇਆ ਆਪਣੇ ਸਰੀਰ ਨੂੰ ਉਸ ਮਦਰਸੇ ਵੱਲ ਵੱਧਦਾ ਪਿਆ ਸੀ। ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਦਾ ਵੇਖਿਆ ਤੇ ਮੈਂ ਇੱਕਦਮ ਖਲੋ ਗਿਆ। ਮੈਂ ਕਿਹਾ ਹੇ ਪਰਮੇਸ਼ਰ, ਮੈਂ ਤੇ ਸਿਰਫ ਇਸ ਗੱਲ ਤੋਂ ਤੇਰੇ ਨਾਲ ਕਿੰਤੂ ਪਰੰਤੂ ਕਰ ਰਿਹਾ ਕਿ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ, ਤੂੰ ਮੈਨੂੰ ਵਧੀਆ ਪਹਿਨਣ ਵਾਸਤੇ ਜੋੜਾ ਨਹੀਂ ਦਿੱਤਾ, ਪਰ ਹੇ ਪਰਮੇਸ਼ਰ ਇਹ ਮਨੁੱਖ ਜਿਹਨੂੰ ਤੂੰ ਪੈਰ ਹੀ ਨਹੀਂ ਦਿੱਤੇ ਤੇ ਇਹ ਵੀ ਤੇਰੀ ਬੰਦਗੀ ਵਾਸਤੇ ਤੁਰ ਰਿਹਾ, ਇਹ ਵੀ ਤੇਰੀ ਬੰਦਗੀ ਕਰਨ ਜਾ ਰਿਹਾ। ਕਹਿੰਦੇ ਉਸ ਦਿਨ ਸ਼ੇਖ ਸ਼ਾਦੀ ਜੀ ਕਹਿੰਦੇ ਪਹਿਲਾ ਦਿਨ ਸੀ ਕਿ ਮੇਰਾ ਮਨ ਜਿਹੜਾ ਸੀ ਨਮਾਜ਼ ਦੇ ਵਿੱਚ ਲੱਗ ਗਿਆ। ਉਹ ਪਹਿਲਾ ਦਿਨ ਸੀ ਜਦੋਂ ਮੇਰਾ ਮਨ ਦੇ ਵਿੱਚ ਨਮਾਜ਼ ਵੜ ਗਈ, ਮੇਰਾ ਮਨ ਜਿਹੜਾ ਸੀ ਨਮਾਜ਼ ਦੇ ਵਿੱਚ ਲੱਗ ਗਿਆ ਤੇ ਮੈਂ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਕਹਿੰਦੇ ਮੈਂ ਉਸ ਨਮਾਜ਼ ਨਾਲ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਪਰਮੇਸ਼ਰ ਨੇ, ਮੇਰੇ ਸਤਿਗੁਰੂ ਨੇ, ਮੇਰੇ ਖੁਦਾਵੰਦ ਨੇ ਮੈਨੂੰ ਜਿਹੜੀਆਂ ਦਾਤਾਂ ਦਿੱਤੀਆਂ ਨੇ ਉਹ ਬਹਿਮੁੱਲੀਆਂ ਨੇ। ਕਹਿਣ ਆਪਣੇ ਮਨ ਵਿੱਚ ਸੋਚਦੇ ਨੇ, ਕਹਿੰਦੇ ਮੈਂ ਸੋਚਿਆ ਮੈਂ ਤੇ ਪੈਸੇ ਕਮਾ ਲਵਾਂਗਾ ਕੱਲ ਨੂੰ ਪੜ੍ਹ ਲਿਖ ਕੇ, ਮੈਂ ਤੇ ਜੋੜਾ ਖਰੀਦ ਸਕਦਾ, ਮੈਂ ਊਂਠ ਖਰੀਦ ਸਕਦਾ, ਪਰ ਇਹ ਬੰਦਾ ਸਾਰੀ ਜ਼ਿੰਦਗੀ ਆਪਣੇ ਪੈਰ ਨਹੀਂ ਖਰੀਦ ਸਕਦਾ, ਪਰ ਇਹ ਤੇਰੀ ਬੰਦਗੀ ਵੱਲ ਜਾ ਰਿਹਾ। ਫਿਰ ਵੀ ਇਹਦੇ ਹਿਰਦੇ ਦੇ ਵਿੱਚ ਬੰਦਗੀ ਹੈ। ਸੱਚ ਜਾਣਿਓ ਸਤਸੰਗੀ ਜਨੋ, ਮੈਂ ਕਈ ਵਾਰ ਇਹ ਗੱਲ ਕੋਟ ਕਰ ਦਿੰਦਾ, ਡਾਕਟਰ ਜਸਵੰਤ ਸਿੰਘ ਨੇਕੀ ਹੈ, ਮਨੋਵਿਗਿਆਨਿਕ ਕਵਿਤਾ ਲਿਖਦਾ, ਬੜੇ ਸੁੰਦਰ ਉਹਨਾਂ ਦੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਨੇ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਕਵਿਤਾ ਦੀਆਂ ਮਿਲ ਜਾਂਦੀਆਂ ਨੇ। ਉਹ ਇੱਕ ਥਾਂ ਦੇ ਉੱਤੇ ਲਿਖਦੇ ਨੇ, ਕਿਸੇ ਨੇ ਇੰਟਰਵਿਊ ਵਾਲੇ ਨੇ ਮੈਨੂੰ ਇਹ ਸਵਾਲ ਕੀਤਾ ਕਿ ਨੇਕੀ ਜੀ ਤੁਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਜਾਣਦੇ ਹੋ, ਤੁਸੀਂ ਮੈਡੀਕਲ ਸਾਇੰਸ ਦੇ ਸਟੂਡੈਂਟ ਹੋ, ਤੁਸੀਂ ਕਿਸ ਤਰ੍ਹਾਂ ਪਰਮਾਤਮਾ ਨੂੰ ਜਾਣਦੇ ਹੋ, ਕਿਸ ਤਰ੍ਹਾਂ ਤੁਹਾਨੂੰ ਉਸ ਪਰਮਾਤਮਾ ਦੇ ਉੱਤੇ ਸਿਦਕ ਆ ਗਿਆ, ਕਿਸ ਤਰ੍ਹਾਂ ਤੁਹਾਨੂੰ ਸੰਤੋਖ ਆ ਗਿਆ ਉਸ ਪਰਮਾਤਮਾ ਦੇ ਉੱਤੇ। ਤੇ ਸਤਸੰਗੀ ਜਨੋ, ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ। ਡਾਕਟਰ ਨੇਕੀ ਕਹਿੰਦਾ ਮੈਂ ਮੈਡੀਕਲ ਸਾਇੰਸ ਦਾ ਸਟੂਡੈਂਟ ਹਾਂ, ਮੈਂ ਚੰਗੀ ਤਰ੍ਹਾਂ ਜਾਣਦਾ ਕਿ ਜਦੋਂ ਕੋਈ ਬੱਚਾ ਮਾਤਾ ਦੇ ਗਰਭ ਦੇ ਵਿੱਚ ਉਸ ਦਾ ਵਿਕਾਸ ਸ਼ੁਰੂ ਹੁੰਦਾ ਤੇ ਰੱਬ ਉਹਨੂੰ ਸਭ ਤੋਂ ਬਾਅਦ 'ਚੋਂ ਅੱਖਾਂ ਦਿੰਦਾ। ਸਭ ਤੋਂ ਕੋਮਲ, ਸਭ ਤੋਂ ਨਾਜ਼ੁਕ ਅੰਗ ਹਨ ਸਾਡੀਆਂ ਅੱਖਾਂ ਸਾਡੇ ਸਰੀਰ ਦੇ ਵਿੱਚੋਂ, ਤੇ ਸਭ ਤੋਂ ਬਾਅਦ ਉਸ ਪਰਮੇਸ਼ਰ ਦੀ ਇਹ ਦਾਤ ਹੈ, ਸਭ ਤੋਂ ਬਾਅਦ ਸਾਨੂੰ ਅੱਖਾਂ ਮਿਲਦੀਆਂ ਨੇ ਮਾਤਾ ਦੇ ਪੇਟ ਦੇ ਵਿੱਚ। ਉਹ ਕਹਿੰਦਾ ਮੈਨੂੰ ਪਤਾ ਹੈ ਕਿ ਸਭ ਤੋਂ ਬਾਅਦ ਰੱਬ ਅੱਖਾਂ ਦਿੰਦਾ, ਪਰ ਕਹਿੰਦਾ ਮੈਂ ਅਸੀਂ ਵੇਖਿਆ, ਅਸੀਂ ਡਾਕਟਰ ਇਸ ਗੱਲ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ, ਜਿਨ੍ਹਾਂ ਮਨੁੱਖਾਂ ਨੂੰ, ਜਿਨ੍ਹਾਂ ਬੱਚਿਆਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਜਿਨ੍ਹਾਂ ਨੂੰ ਇਹ ਨੇਤਰ ਨਹੀਂ ਦਿੱਤੇ, ਸਾਨੂੰ ਪਤਾ ਹੈ ਕਿ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਨਾ ਕੋਈ ਫਰਕ ਸੀ ਤਾਂ ਕਰਕੇ ਨਹੀਂ ਦਿੱਤੇ, ਅੰਦਰੂਨੀ ਬਣਤਰ ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਸਰੀਰ ਦੇ ਵਿੱਚ ਨੁਕਸ ਸੀ, ਇਸ ਕਰਕੇ ਉਸ ਪਰਮੇਸ਼ਰ ਨੇ ਉਹਨਾਂ ਨੂੰ ਅੱਖਾਂ ਨਹੀਂ ਦਿੱਤੀਆਂ। ਜਿਹੜਾ ਸਰੀਰ ਬਿਲਕੁਲ ਠੀਕ ਹੋਵੇਗਾ ਉਹਨੂੰ ਪਰਮੇਸ਼ਰ ਅੱਖਾਂ ਦਿੰਦਾ। ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਦੀ ਉਸ ਦੀ ਇਹ ਕਲਾ ਵੇਖਦਾ ਹਾਂ ਕਿ ਉਹ ਕਿਸ ਤਰ੍ਹਾਂ ਘੜਦਾ ਪਿਆ ਹੈ ਆਪਣੇ ਬੁੱਤਾਂ ਨੂੰ, ਕਹਿੰਦੇ ਫਿਰ ਮੇਰਾ ਉਸ ਦੇ ਅੱਗੇ ਸਿਰ ਝੁੱਕ ਜਾਂਦਾ ਹੈ ਕਿ ਉਹ ਪਰਮੇਸ਼ਰ ਅਪਾਰ ਹੈ, ਬੇਅੰਤ ਹੈ। ਮੇਰੇ ਕਹਿਣ ਤੋਂ ਭਾਵ ਇਹ ਦਾਤਾਂ ਨੂੰ ਵੇਖ ਕੇ ਸ਼ੇਖ ਸ਼ਾਦੀ ਜੀ ਕਹਿੰਦੇ ਮੈਨੂੰ ਸੰਤੋਖ ਆ ਗਿਆ, ਮੈਨੂੰ ਸਬਰ ਆ ਗਿਆ ਕਿ ਮੇਰੀਆਂ ਮੰਗਾਂ ਜਿਹੜੀਆਂ ਸਨ ਉਹ ਤੇ ਬਹੁਤ ਝੂਠੀਆਂ ਸਨ, ਬਹੁਤ ਛੋਟੀਆਂ ਸਨ। ਪਰਮੇਸ਼ਰ ਨੇ ਜੋ ਮਨੁੱਖ ਨੂੰ ਦਿੱਤਾ ਹੈ, ਜੋ ਮਨੁੱਖ ਦੇ ਕੋਲ ਹੈ, ਉਹ ਬਹੁਤ ਉੱਚਾ ਹੈ, ਉਸ ਨੂੰ ਕਿਸੇ ਵੀ ਕੀਮਤ ਦੇ ਵਿੱਚ ਹਾਸਲ ਨਹੀਂ ਕੀਤਾ ਜਾ ਸਕਦਾ। ਸਤਸੰਗੀ ਜਨੋ, ਜਦੋਂ ਇਸ ਤਰ੍ਹਾਂ ਦੀ ਭਾਵਨਾ ਆਈ, ਕਹਿੰਦੇ ਸੰਤੋਖ ਆਇਆ ਤੇ ਮੈਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਈ। ਦੂਸਰੇ ਬੰਨੇ ਮੈਂ ਇਹ ਅਰਜ਼ ਕਰ ਰਿਹਾ ਕਿ ਜਿਸ ਨੂੰ ਸੰਤੋਖ ਨਾ ਆਇਆ, ਜਿਸ ਦੇ ਹਿਰਦੇ ਦੇ ਵਿੱਚ ਸਬਰ ਨਾ ਪੈਦਾ ਹੋਇਆ, ਜਿਸ ਦੇ ਹਿਰਦੇ ਦੇ ਵਿੱਚ ਸਿਦਕ ਨਾ ਪੈਦਾ ਹੋਇਆ, ਉਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਹਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਉਹ ਇਸ ਤਰ੍ਹਾਂ ਦਾ ਹੈ, ਉਹ 100 ਖੱਟ ਲਵੇਗਾ ਤੇ ਲੱਖਾਂ ਵੱਲ ਨੂੰ ਉਹਦੀ ਦੌੜ ਜਿਹੜੀ ਹੈ ਉਹ ਲੱਗ ਜਾਣੀ ਹੈ। ਇੱਕ ਬਹੁਤ ਮਹਾਤਮਾ ਮਹਾਨ ਜਿਨ੍ਹਾਂ ਨੂੰ ਫਿਲੋਸਫਰ ਕਹਿ ਲਈਏ, ਜਿਨ੍ਹਾਂ ਨੂੰ ਗਿਆਨੀ ਕਹਿ ਲਈਏ, ਸੁੰਦਰ ਜੀ ਮਹਾਤਮਾ ਦਾ ਬਚਨ ਹੈ ਬੜਾ ਸੁੰਦਰ। ਉਹ ਜਿੱਥੇ ਉਹਨਾਂ ਦਾ ਨਾਮ ਸੁੰਦਰ ਸੀ, ਉਹਨਾਂ ਦੇ ਬਚਨ ਬੜੇ ਬੜੇ ਵਧੀਆ ਨੇ, ਜਿਹੜੇ ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਇਹ ਬੜਾ ਅਮੁੱਲ ਖਜ਼ਾਨਾ ਦਿੱਤਾ। ਉਹ ਕਹਿੰਦੇ ਨੇ ਜੋ ਦਸ ਬੀਸ ਪਚਾਸ ਭਏ ਸੱਤ। ਮਨੁੱਖ ਸ਼ੁਰੂ ਕਿੱਥੋਂ ਹੋਇਆ? ਕਹਿੰਦੇ ਦਸ ਵਾਲੇ ਨੇ ਕਿਹਾ ਮੈਨੂੰ ਵੀਹ ਮਿਲ ਜਾਣ, ਵੀਹ ਵਾਲੇ ਨੇ ਕਿਹਾ ਮੈਨੂੰ ਪੰਜਾਹ ਮਿਲ ਜਾਣ, ਪੰਜਾਹ ਵਾਲੇ ਨੇ ਕਿਹਾ ਸੱਤ ਮਿਲ ਜਾਣ ਭਾਵ ਸੌ ਮਿਲ ਜਾਵੇ। ਜੋ ਦਸ ਬੀਸ ਪਚਾਸ ਭਏ ਸੱਤ, ਹੋਏ ਹਜ਼ਾਰ ਲੱਖ ਮੰਗੇਗੀ। ਉਹ ਕਹਿੰਦੇ ਇਹ ਤ੍ਰਿਸ਼ਨਾ ਕਿਸ ਤਰ੍ਹਾਂ ਮਨੁੱਖ ਨੂੰ ਭੜਕਾਉਂਦੀ ਹੈ। ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਜੋ ਪਾਵਕ ਈਧਣ ਨਹੀਂ ਤਰਾਪੈ ਬਿਨ ਹਰ ਕਹਾ ਅਗਾਈ। ਜਿਸ ਤਰ੍ਹਾਂ ਅੱਗ ਨਹੀਂ ਜਿਹੜੀ ਹੈ ਉਹ ਬੁੱਝ ਦੀ ਲੱਕੜਾਂ ਪਾਇਆ, ਇਸ ਤਰ੍ਹਾਂ ਇਹ ਤ੍ਰਿਸ਼ਨਾ ਜਿਹੜੀ ਹੈ ਬੁੱਝ ਨਹੀਂ ਸਕਦੀ। ਤੇ ਸਤਿਗੁਰੂ ਸੁੰਦਰ ਜੀ ਮਹਾਤਮਾ ਕਹਿੰਦੇ ਨੇ ਜੋ ਦਸ ਬੀਸ ਪਚਾਸ ਭਏ ਸੱਤ, ਹੋਏ ਹਜ਼ਾਰ ਲੱਖ ਮੰਗੇਗੀ। ਇਹ ਤ੍ਰਿਸ਼ਨਾ ਵੱਧਦੀ ਵੱਧਦੀ ਲੱਖਾਂ ਤੱਕ ਚਲੀ ਜਾਏਗੀ, ਲੱਖ ਵੀ ਮੰਗੇਗੀ। ਫਿਰ ਕਹਿੰਦੇ ਨੇ ਕੋਟ ਅਰਬ ਖਰਬ ਭਏ ਹੋ ਜਾਣ। ਕਿਸੇ ਮਨੁੱਖ ਦੇ ਕੋਲ ਕਰੋੜਾਂ ਹੋ ਜਾਣ, ਫਿਰ ਅਰਬਾਂ ਹੋ ਜਾਣ, ਫਿਰ ਕਹਿੰਦੇ ਖਰਬਾਂ ਹੋ ਜਾਣ। ਕੋਟ ਅਰਬ ਖਰਬ ਭਏ, ਕਹਿੰਦੇ ਮੁੱਕ ਜਾਏਗੀ? ਆਂਦੇ ਨਹੀਂ, ਪ੍ਰਿਥਵੀ ਪਤ ਹੋਣੇ ਕੀ ਚਾਹ ਜਗੇਗੀ। ਕਹਿੰਦੇ ਜੇ ਇੰਨਾ ਧਨ ਆ ਜੇ ਕਿਸੇ ਦੇ ਕੋਲ ਮੁੱਕ ਜਾਵੇਗੀ? ਆਂਦੇ ਨਹੀਂ ਮੁੱਕਦੀ। ਉਹ ਕਹੇਗਾ ਪ੍ਰਿਥਵੀ ਪਤ ਹੋਣੇ ਕੀ ਚਾਹ ਜਗੇਗੀ। ਉਹਦੇ ਹਿਰਦੇ ਦੇ ਵਿੱਚ ਇਹ ਪੈਦਾ ਹੋਵੇਗਾ ਕਿ ਹੁਣ ਮੈਂ ਧਰਤੀ ਦਾ ਮਾਲਕ ਬਣ ਜਾਵਾਂ। ਕਹਿੰਦੇ ਉਹ ਵੀ ਬਣ ਜਾਵੇ, ਸੁੰਦਰ ਜੀ ਮਹਾਤਮਾ ਕਹਿੰਦੇ ਨੇ ਉਹ ਵੀ ਬਣ ਜਾਵੇ। ਆਕਾਸ਼ ਪਤਾਲ ਕੋ ਰਾਜ ਮਿਲੇ, ਕਹਿੰਦੇ ਮਿਲ ਜਾਵੇ ਕਿਸੇ ਨੂੰ ਆਕਾਸ਼ ਪਤਾਲ ਦਾ ਰਾਜ, ਸਾਰੀ ਧਰਤੀ ਦਾ ਮਾਲਕ ਕੋਈ ਬਣ ਜਾਵੇ, ਇਸ ਤਰ੍ਹਾਂ ਦਾ ਕੋਈ ਹੋ ਜਾਵੇ, ਪਰਮੇਸ਼ਰ ਕਰ ਦੇਵੇ ਕਿਸੇ ਨੂੰ, ਕਿ ਇਹ ਤ੍ਰਿਸ਼ਨਾ ਮੁੱਕ ਗਈ ਹੈ, ਆਕਾਸ਼ ਪਤਾਲ ਕੋ ਰਾਜ ਮਿਲੇ ਮੁੱਕ ਜਾਵੇਗੀ। ਕਹਿੰਦੇ ਤ੍ਰਿਸ਼ਨਾ ਅਤ ਕੀ ਅਤੇ ਆਸ ਜਗੇਗੀ, ਕਹਿੰਦੇ ਇਹਦੀ ਹੋਰ ਆਸ ਜਗ ਜਾਏਗੀ, ਇੱਥੇ ਵੀ ਰੁਕੇਗਾ ਨਹੀਂ। ਸੁੰਦਰ ਉਹਨਾਂ ਨੇ ਅੰਤਿਮ ਸ਼ਬਦ ਨੇ ਕਹਿੰਦੇ ਨੇ ਸੁੰਦਰ, ਏਕ ਸੰਤੋਖ ਬਿਨਾ ਸੱਠ ਸੱਠ ਮੈਨੇ ਮੂਰਖਾ। ਸੁੰਦਰ ਜੀ ਮਹਾਤਮਾ ਕਹਿੰਦੇ ਨੇ ਸੁੰਦਰ, ਏਕ ਸੰਤੋਖ ਬਿਨਾ ਸੱਠ, ਤੇਰੀ ਤੋਂ ਭੁੱਖ ਕਬੂ ਨਾ ਮਿਟੇਗੀ। ਤੇਰੀ ਭੁੱਖ ਨਹੀਂ ਮਿਟ ਸਕਦੀ ਜੇ ਸੰਤੋਖ ਨਾ ਆਇਆ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਕੀਰ ਪਾਉਂਦੇ ਪਏ ਨੇ, ਬਿਨਾ ਸੰਤੋਖ ਨਹੀਂ ਕੋ ਰਾਜਾ, ਰੱਜ ਹੀ ਨਹੀਂ ਸਕਦਾ ਜਿਸ ਮਨੁੱਖ ਦੇ ਕੋਲ ਸੰਤੋਖ ਨਾ ਆਇਆ। ਜਿਹਨੂੰ ਸੰਤੋਖ ਜਿਸ ਦੇ ਪੱਲੇ ਨਾ ਬੰਨਿਆ ਜਿਸਨੇ, ਉਹ ਰੱਜ ਨਹੀਂ ਸਕਦਾ। ਸਤਸੰਗੀ ਜਨੋਂ ਭਾਵੇਂ ਸਮਝਾਉਣ ਮਾਤਰ ਵਿੱਚ ਹੈ ਇਹ ਕਥਾ, ਕੋਈ ਇਤਿਹਾਸਿਕ ਨਹੀਂ, ਪਰ ਸਤਸੰਗੀ ਜਨੋਂ ਹੈ ਬੜੀ ਵਜਨ ਵਾਲੀ। ਕਹਿੰਦੇ ਨੇ ਕੋਈ ਬਾਦਸ਼ਾਹ ਤੁਰਿਆ ਜਾ ਰਿਹਾ ਸੀ ਤੇ ਕਿਸੇ ਮਹਾਤਮਾ ਦੇ ਕੋਲ ਕੋਈ ਪੈਸਾ ਸੀ ਤੇ ਉਹ ਪੈਸਾ ਉਸਨੇ ਆਪਣੇ ਪੱਲੇ ਦੇ ਨਾਲ ਬੰਨ ਲਿਆ। ਕਿਸੇ ਨੇ ਦੇ ਦਿੱਤਾ ਮਹਾਤਮਾ ਨੂੰ, ਮਹਾਤਮਾ ਨੇ ਉਹ ਪੈਸਾ ਆਪਣੇ ਪੱਲੇ ਦੇ ਨਾਲ ਬੰਨ ਲਿਆ ਤੇ ਨਾਲ ਕਿਸੇ ਨੂੰ ਪੁੱਛਿਆ ਕਿ ਮੈਂ ਇਸ ਪੈਸੇ ਦਾ ਕੀ ਕਰਾਂਗਾ। ਤੇ ਦੱਸਣ ਵਾਲੇ ਕਿਸੇ ਨੇ ਆਖਿਆ ਕਿ ਜਿਸ ਨੂੰ ਸਭ ਤੋਂ ਵੱਧ ਲੋੜ ਹੋਵੇਗੀ ਨਾ ਇਸ ਪੈਸੇ ਦੀ, ਉਹਨੂੰ ਤੂੰ ਇਹ ਪੈਸਾ ਦੇ ਦੀ। ਜਿਹਨੂੰ ਬੜੀ ਲੋੜ ਹੋਵੇਗੀ ਇਸ ਪੈਸੇ ਦੀ, ਉਹਨੂੰ ਤੂੰ ਇਹ ਪੈਸਾ ਦੇ ਦੀ। ਮਹਾਤਮਾ ਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ, ਸਾਧੂ ਸੰਤਾਂ ਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ। ਇੱਕ ਸਬਰ ਤੇ ਸੰਤੋਖ ਵਾਲਾ ਜੀਵਨ ਬਹੁਤ ਵੱਡਾ ਹੈ। ਯਾਦ ਰੱਖਿਓ, ਬਾਬੇ ਫਰੀਦ ਦਾ ਜਿਹੜਾ ਸਹੁਰਾ ਸੀ ਉਹ ਹਿੰਦੁਸਤਾਨ ਦਾ ਗਿਆਸੂਦੀਨ ਬਲਬਨ, ਹਿੰਦੁਸਤਾਨ ਦਾ ਬਾਦਸ਼ਾਹ ਸੀ। ਪਹਿਲਾਂ ਉਹ ਵਜ਼ੀਰ ਰਿਹਾ, ਵਜ਼ੀਰ ਜਿਸਦਾ ਸੀ ਉਦੋਂ ਵੀ ਹਕੂਮਤ ਉਹਦੇ ਹੱਥ ਦੇ ਵਿੱਚ ਸੀ। ਬਲਬਨ ਬਹੁਤ ਸਿਆਣਾ ਸੀ, 20 ਸਾਲ ਰਾਜ ਕੀਤਾ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਸਲਤਨਤ, ਕਿਉਂਕਿ ਇਹ ਗੁਲਾਮ ਵੰਸ਼ ਦੀ ਸਲਤਨਤ ਸੀ। ਮੁਹੰਮਦ ਗੋਰੀ ਤੋਂ ਬਾਅਦ ਕੁਤਬੂਦੀਨ ਐਬਕ ਗੁਲਾਮ ਵੰਸ਼ ਦਾ ਆਰੰਭ ਹੋਇਆ ਦਿੱਲੀ ਦੀ ਸਲਤਨਤ ਦੇ ਵਿੱਚ, ਤੇ ਨੌਵਾਂ ਬਾਦਸ਼ਾਹ ਜਿਹੜਾ ਸੀ ਇਹ ਗਿਆਸੂਦੀਨ ਬਲਬਨ ਬਣਿਆ। ਹਿੰਦੁਸਤਾਨ ਦਾ ਬਾਦਸ਼ਾਹ ਸੀ। ਕਿਸੇ ਮਨੁੱਖ ਨੇ ਆਣ ਕੇ ਬਾਬੇ ਫਰੀਦ ਦੇ ਕੋਲ ਇਹ ਸਵਾਲ ਰੱਖ ਦਿੱਤਾ, ਬਾਬਾ ਜੀ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਡਾ ਸਹੁਰਾ ਲੱਗਦਾ, ਤੁਹਾਡਾ ਰਿਸ਼ਤੇਦਾਰ ਹੈ ਤੇ ਮੇਰਾ ਉਹਦੀ ਕਚਹਿਰੀ ਦੇ ਵਿੱਚ ਕੰਮ ਹੈ, ਤੁਸੀਂ ਕਿਰਪਾ ਕਰੋ ਇਹ ਦੋ ਸ਼ਬਦ ਲਿਖ ਦੇਵੋ ਕਿ ਮੇਰਾ ਕੰਮ ਉਸਦੀ ਕਚਹਿਰੀ ਦੇ ਵਿੱਚ ਜਾਂਦਿਆਂ ਸਾਰ ਹੋ ਜੇ। ਇਸ ਤਰ੍ਹਾਂ ਦੀ ਮੰਗ ਕੀਤੀ ਉਸ ਮਨੁੱਖ ਨੇ ਬਾਬੇ ਫਰੀਦ ਦੇ ਕੋਲ। ਬਾਬੇ ਫਰੀਦ, ਇਹ ਅੰਤਿਮ ਸਮੇਂ ਦੀ ਗੱਲ ਹੈ ਬਾਬੇ ਫਰੀਦ ਦੀ, ਕਿਉਂਕਿ 1266 ਦੇ ਵਿੱਚ ਇਹ ਬਾਦਸ਼ਾਹ ਬਣਦਾ ਤੇ 1266 ਈਸਵੀ ਦੇ ਵਿੱਚ ਬਾਬਾ ਫਰੀਦ ਇਸ ਸੰਸਾਰ ਤੋਂ ਚਲੇ ਜਾਂਦੇ ਨੇ। ਉਸ ਤੋਂ ਪਹਿਲਾਂ ਉਹ ਵਜ਼ੀਰ ਸੀ। ਬਾਬਾ ਫਰੀਦ ਅੰਤਿਮ ਸਮੇਂ ਦੇ ਵਿੱਚ ਇਹ ਸ਼ਬਦ ਲਿਖਦਾ ਪਿਆ ਕਿ ਉਸਨੇ ਉਸ ਚਿੱਠੀ ਦੇ ਵਿੱਚ ਇਹ ਸ਼ਬਦ ਲਿਖੇ ਕਿ ਹੇ ਹਿੰਦੁਸਤਾਨ ਦੇ ਬਾਦਸ਼ਾਹ, ਇਸ ਮਨੁੱਖ ਦਾ ਕਾਰਜ ਹੈ ਤੇਰੀ ਕਚਹਿਰੀ ਦੇ ਵਿੱਚ, ਜੇ ਖੁਦਾਵੰਤ ਨੇ ਸਹੀ ਸਮਝਿਆ ਤੇ ਤੂੰ ਇਸ ਦਾ ਕਾਰਜ ਕਰ ਦੇਵੇਂਗਾ, ਜੇ ਮੇਰੇ ਪਰਮੇਸ਼ਰ ਨੇ ਇਹ ਜਾਣਿਆ ਤੇਰੇ ਤੋਂ ਕੰਮ ਕਰਵਾਉਣਾ ਚਾਹਿਆ ਤੇ ਤੂੰ ਇਸ ਮਨੁੱਖ ਦਾ ਕੰਮ ਕਰ ਦੇਵੇਂਗਾ, ਪਰ ਜੇ ਮੇਰਾ ਪਰਮੇਸ਼ਰ ਨਾ ਚਾਹੁੰਦਾ ਹੋਇਆ ਇਸ ਕੰਮ ਬਾਰੇ ਤੇ ਤੂੰ ਚਾਹ ਕੇ ਵੀ, ਭਾਵੇਂ ਤੂੰ ਹਿੰਦੁਸਤਾਨ ਦਾ ਬਾਦਸ਼ਾਹ, ਤੂੰ ਚਾਹ ਕੇ ਵੀ ਇਹਦਾ ਕੰਮ ਨਹੀਂ ਕਰ ਸਕਦਾ। ਇਹ ਚਿੱਠੀ ਦੇ ਵਿੱਚ ਸ਼ਬਦ ਲਿਖ ਦਿੱਤੇ। ਐਡਾ ਸਬਰ, ਇਹ ਸੰਤੋਖ, ਇਹ ਸਿਦਕ ਆਪਣੇ ਪਰਮੇਸ਼ਰ ਦੇ ਉੱਤੇ ਕਿ ਕਰਨ ਵਾਲਾ ਪਰਮੇਸ਼ਰ ਹੈ, ਭਾਵੇਂ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਬੈਠਾ, ਉਹ ਨਹੀਂ ਕਰ ਸਕਦਾ, ਮੇਰਾ ਪਰਮੇਸ਼ਰ ਕਰਨ ਵਾਲਾ। ਸਤਸੰਗੀ ਜਨੋ, ਇਸ ਤਰ੍ਹਾਂ ਦਾ ਸਬਰ ਰੱਖਣ ਵਾਲਾ ਉਹ ਮਹਾਤਮਾ ਜਿਸ ਦੇ ਪੱਲੇ ਕੋਈ ਇੱਕ ਪੈਸਾ ਸੀ, ਉਸਨੇ ਸੋਚ ਲਿਆ ਕਿ ਮੈਂ ਉਸ ਨੂੰ ਦੇ ਦੇਵਾਂਗਾ ਜਿਸ ਨੂੰ ਇਹ ਸਭ ਤੋਂ ਜ਼ਿਆਦਾ ਲੋੜ ਹੋਵੇਗੀ। ਕਹਿੰਦੇ ਕਿਸੇ ਬਾਦਸ਼ਾਹ ਦੀ ਕੋਲੋਂ ਦੀ ਪਾਲਕੀ ਲੰਘੀ, ਪਹਿਲਾਂ ਉਸਦੇ ਬੜੇ ਸਾਰੇ ਸਿਪਾਹੀ ਲੰਘੇ, ਉਹਨੇ ਪੁੱਛਿਆ ਤੁਸੀਂ ਕਿੱਧਰ ਚੱਲੇ ਹੋ? ਉਹਨਾਂ ਕਿਹਾ ਜੀ ਨਾਲ ਦੇ ਰਾਜ ਦੇ ਉੱਤੇ ਹਮਲਾ ਕਰਨ ਵਾਸਤੇ। ਕਿਸ ਵਾਸਤੇ? ਬਾਦਸ਼ਾਹ ਦੇ ਕੋਲ ਆਪਣੀ ਧਰਤੀ ਨਹੀਂ, ਆਪਣੇ ਰਹਿਣ ਵਾਸਤੇ ਥਾਂ ਨਹੀਂ। ਉਹ ਆਖਣ ਲੱਗੇ ਨਹੀਂ ਨਹੀਂ, ਬਾਦਸ਼ਾਹ ਤੇ ਸਾਰੇ ਮੁਲਕ ਦਾ ਬਾਦਸ਼ਾਹ, ਜਿੱਥੇ ਚਾਹੇ ਉੱਥੇ ਮਹਿਲ ਬਣਾ ਸਕਦਾ, ਜਿੱਥੇ ਚਾਹੇ ਉਹ ਰਹਿ ਸਕਦਾ, ਉਹਦੀ ਸਾਰੀ ਧਰਤੀ ਹੈ, ਫਿਰ ਦੂਜੇ ਦੇ ਉੱਤੇ ਹਮਲਾ ਕਰਨ ਵਾਸਤੇ ਕਿਉਂ ਚੱਲਾ? ਉਹਦੀ ਧਰਤੀ ਆਪਣੇ ਕਬਜ਼ੇ ਵਿੱਚ ਕਰਨ ਵਾਸਤੇ ਕਿਉਂ ਚੱਲਾ? ਤੇ ਉਹਨਾਂ ਸਿਪਾਹੀਆਂ ਨੇ, ਉਹਨਾਂ ਅਹਿਲਕਾਰਾਂ ਨੇ ਇਹ ਜਵਾਬ ਦਿੱਤਾ, ਇਹ ਬਾਦਸ਼ਾਹ ਦੀ ਆਪਣੀ ਮਰਜ਼ੀ ਹੈ। ਸਾਧੂ ਨੇ ਹਿਸਾਬ ਲਾਇਆ ਆਪਣੇ ਮਨ ਦੇ ਵਿੱਚ, ਇਹ ਭੁੱਖਾ ਹੈ ਸੰਸਾਰ ਦਾ, ਇਹ ਸਭ ਤੋਂ ਭੁੱਖਾ, ਜਿਹਨੂੰ ਸਿਦਕ ਹੀ ਨਹੀਂ ਆਇਆ ਆਪਣੀਆਂ ਹੱਦਬੰਦੀਆਂ ਦੇ ਅੰਦਰ, ਇਹ ਭੁੱਖਾ ਹੈ। ਜਦੋਂ ਉਹ ਬਾਦਸ਼ਾਹ ਦੀ ਪਾਲਕੀ ਕੋਲੋਂ ਲੰਘੀ, ਕਹਿੰਦੇ ਉਸ ਸਾਧੂ ਨੇ ਉਹ ਰੁਪਈਆ ਜਿਹੜਾ ਪੱਲੇ ਦੇ ਨਾਲ ਬੰਨਿਆ ਸੀ, ਉਹ ਪੈਸਾ ਜਿਹੜਾ ਸੀ ਉਹ ਚੁੱਕ ਕੇ ਉਸ ਪਾਲਕੀ ਦੇ ਵਿੱਚ ਮਾਰਿਆ, ਤੇ ਜਦੋਂ ਬਾਦਸ਼ਾਹ ਨੇ ਪੁੱਛਿਆ ਮਹਾਤਮਾ ਜੀ ਤੁਸੀਂ ਮੱਥਾ ਟੇਕ ਰਹੇ ਹੋ, ਤਾਂ ਉਸਨੇ ਆਖਿਆ ਨਹੀਂ, ਮੈਂ ਸੋਚਿਆ ਤੂੰ ਦੁਨੀਆਂ ਦਾ ਸਭ ਤੋਂ ਭੁੱਖਾ ਮਨੁੱਖ ਹੈ, ਇਸ ਕਰਕੇ ਮੈਂ ਤੈਨੂੰ ਇਹ ਚੀਜ਼ ਜਿਹੜੀ ਹੈ ਇਹ ਦੇ ਰਿਹਾ। ਸੋ ਸਤਸੰਗੀ ਜਨੋ, ਸਮਾਂ ਸਮਾਪਤ ਹੈ, ਮੈਂ ਸਮਾਂ ਉੱਤੇ ਲੈ ਗਿਆ, ਮੈਨੂੰ ਭੁਲੇਖਾ ਲੱਗ ਗਿਆ, ਤੇ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ।